ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀ ਜੈ ਬੱਕਰੀ ਸਿੰਘ ਇੱਕ ਤੈ ਥਾਏ ਰਾਖੇ ਮਨ ਹਰ ਜਪ ਭ੍ਰਮ ਭਉ ਦੂਰ ਕੀ ਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨੇ ਆਪਾਂ ਬੈਠੇ ਆ ਸਤਿਗੁਰਾਂ ਦੀ ਗੋਦ ਦੇ ਵਿੱਚ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ, ਸਤਿਗੁਰਾਂ ਦੀ ਸਿੱਖਿਆ ਸੁਣਨ ਵਾਸਤੇ, ਸਤਿਗੁਰਾਂ ਦਾ ਉਪਦੇਸ਼ ਸੁਣਨ ਵਾਸਤੇ ਬਹੁਤ ਵੱਡੇ ਭਾਗਾਂ ਵਾਲੇ ਆ। ਭਾਗਾਂ ਤੋਂ ਬਿਨਾਂ ਸਤਿਗੁਰੂ ਨੂੰ ਸੁਣਿਆ ਨਹੀਂ ਜਾ ਸਕਦਾ। ਗੁਰੂ ਪਿਆਰਿਓ, ਇਹ ਗੱਲ ਚੇਤੇ ਰੱਖਣੀ। ਭਾਗ ਹੁੰਦੇ ਹੈ ਤੇ ਸਤਿਗੁਰੂ ਦੇ ਦਰਸ਼ਨ ਹੁੰਦੇ ਹੈ, ਦਰਸ਼ਨ ਕਰਨ ਦਾ ਸਬੱਬ ਬਣਦਾ ਹੈ। ਭਾਗ ਹੁੰਦੇ ਹੈ ਸੇਵਾ ਕਰਨ ਦਾ ਸਬੱਬ ਬਣਦਾ ਹੈ, ਸੇਵਾ ਮਿਲਦੀ ਹੈ। ਭਾਗ ਹੁੰਦੇ ਹੈ ਗੁਰੂ ਨੂੰ ਸੁਣਨ ਦੀ ਸਮਰੱਥਾ ਮਿਲਦੀ ਹੈ ਤੇ ਗੁਰੂ ਸੁਣਿਆ ਜਾਂਦਾ ਹੈ। ਬਿਨਾਂ ਭਾਗਾਂ ਤੋਂ ਗੁਰੂ ਨੂੰ ਸੁਣਨਾ, ਗੁਰੂ ਨੂੰ ਸਮਝਣਾ ਤੇ ਗੁਰੂ ਨੂੰ ਮੰਨਣਾ, ਇਹ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਪਰ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਗੁਰੂ ਨੂੰ ਸੁਣਨ ਪਹੁੰਚੇ ਹਾਂ ਜਾਂ ਗੁਰੂ ਨੂੰ ਸੁਣਨ ਵਾਸਤੇ ਅਸੀਂ ਬੈਠੇ ਹਾਂ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਦੇ ਅੰਦਰ। ਇਹ ਸਾਡੇ ਤੇ ਬਖਸ਼ਿਸ਼ ਹੈ, ਸਾਡੇ ਤੇ ਕਿਰਪਾ ਹੈ ਕਿ ਸਾਡਾ ਧਿਆਨ ਜਿਹੜਾ ਹੈ ਉਹ ਗੁਰੂ ਦੇ ਬੋਲਾਂ ਵੱਲ, ਗੁਰੂ ਦੇ ਲਫ਼ਜ਼ਾਂ ਵੱਲ ਹੋਇਆ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਹੁਕਮ ਸਾਡੀ ਝੋਲੀ ਪਿਆ, ਇਸੇ ਹੀ ਪਾਵਨ ਪਵਿੱਤਰ ਮਹਾਂਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਹੋਏ ਬੁੱਧ ਅਨੁਸਾਰ ਤੇ ਨਿਸ਼ਚਿਤ ਕੀਤੇ ਸਮੇਂ ਅੰਦਰ ਰਹਿ ਕੇ ਵਿਚਾਰ ਕਰਨੀ ਹੈ, ਵਿਚਾਰਾਂ ਦੀ ਸਾਂਝ ਪਾਉਣੀ। ਇਹ ਜਿਹੜਾ ਸ਼ਬਦ ਹੈ ਨਾ ਗੁਰੂ ਪਿਆਰਿਓ, ਇਹ ਸੂਹੀ ਰਾਗ ਦੇ ਵਿੱਚ ਹੈ ਔਰ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਮਿੰਦ ਤੋਂ ਉਚਾਰਨ ਹੋਇਆ ਹੈ। ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਪਾਂ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ, ਉਹ ਸਾਨੂੰ ਕਹਿ ਕੀ ਰਹੇ ਨੇ, ਉਹ ਅਸੀਂ ਸੁਣਨਾ ਹੈ। ਗੁਰੂ ਪਿਆਰਿਓ, ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਕਾਲ ਪੁਰਖ ਨਾਲ ਗੱਲ ਕੀਤੀ ਹੈ, ਪਰਮੇਸ਼ਵਰ ਨਾਲ ਗੱਲਾਂ ਕੀਤੀਆਂ ਨੇ, ਵਾਹਿਗੁਰੂ ਨਾਲ ਗੱਲਾਂ ਕੀਤੀਆਂ ਨੇ। ਦੋ ਵੱਡੀਆਂ ਹਸਤੀਆਂ, ਬ੍ਰਹਮ ਗਿਆਨੀ ਵਿਦਵਤਾ ਦੇ ਨਾਲ ਭਰਪੂਰ, ਆਪਸ ਦੇ ਵਿੱਚ ਗੱਲਬਾਤ ਕਰਦੀਆਂ ਹੋਣ ਤੇ ਕੋਲ ਬੈਠਿਆਂ ਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਗਿਆਨ ਨਾ ਮਿਲੇ, ਕੋਈ ਚੰਗੀ ਚੀਜ਼ ਨਾ ਸੁਣਨ ਨੂੰ ਮਿਲੇ, ਇਹ ਕਦੇ ਹੋ ਨਹੀਂ ਸਕਦਾ। ਗੁਰੂ ਪਿਆਰਿਓ, ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਅਕਾਲ ਪੁਰਖ ਪਰਮੇਸ਼ਵਰ ਇਸ ਸ਼ਬਦ ਦੇ ਅੰਦਰ ਗੱਲਬਾਤ ਕਰਦੇ ਨੇ ਆਪਸ ਦੇ ਵਿੱਚ ਤੇ ਅਸੀਂ ਸੁਣਨ ਬੈਠੇ ਹਾਂ। ਅਕਾਲ ਪੁਰਖ ਪਰਮੇਸ਼ਵਰ ਤੇ ਅਕਾਲ ਪੁਰਖ ਪਰਮੇਸ਼ਵਰ ਸਰੂਪ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੋਵੇਂ ਆਪਸ ਦੇ ਵਿੱਚ ਵਾਰਤਾਲਾਪ ਕਰਦੇ ਨੇ, ਗੱਲਬਾਤ ਕਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਨੂੰ ਕੁਝ ਕਹਿੰਦੇ ਨੇ ਤੇ ਕੀ ਕਹਿੰਦੇ ਨੇ ਉਹ ਅਸੀਂ ਸੁਣਨਾ ਹੈ ਗੁਰੂ ਪਿਆਰਿਓ, ਔਰ ਸਮਝਣਾ ਵੀ ਹੈ। ਅੱਜ ਜਿਹੜੀ ਸਾਡੇ ਸਮਾਜ ਦੇ ਵਿੱਚ ਬੇਚੈਨੀ ਫੈਲੀ ਹੈ ਨਾ ਗੁਰੂ ਪਿਆਰਿਓ, ਅਫਰਾ ਤਫਰੀ ਦਾ ਮਾਹੌਲ ਜਿਹਾ ਬਣਿਆ ਪਿਆ, ਬੇਚੈਨੀ ਜੀ ਫੈਲੀ ਪਈ ਹੈ। ਹਰ ਕੋਈ ਆਖੀ ਜਾਂਦਾ ਹੈ ਮੈਂ ਹੀ ਮੈਂ ਹਾਂ, ਮੈਂ ਹੀ ਮੈਂ ਹਾਂ, ਹੋਰ ਕੋਈ ਹੈ ਹੀ ਨਹੀਂ ਹੈ, ਮੈਂ ਹੀ ਕੰਮ ਕਰ ਸਕਦਾ, ਮੈਂ ਹੀ ਆ ਕਰਦਾ, ਮੈਂ ਹੀ ਪੰਥ ਪ੍ਰਸਤ ਹੈ, ਮੈਂ ਹੀ ਕੌਮ ਪ੍ਰਸਤ ਹੈ, ਦੂਜਾ ਕੋਈ ਹੈ ਹੀ ਨਹੀਂ ਹੈ। ਇਹਦਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਹੈ ਕਿ ਸਾਡੇ ਅੰਦਰੋਂ ਸਮਰਪਣ ਭਾਵਨਾ ਜਿਹੜੀ ਹੈ ਨਾ ਗੁਰਪਿਆਰੀਓ ਉਹ ਖਤਮ ਹੋ ਗਈ। ਕਿਹਦੇ ਪ੍ਰਤੀ ਸਮਰਪਣ ਭਾਵਨਾ? ਅਕਾਲ ਪੁਰਖ ਦੇ ਪ੍ਰਤੀ ਔਰ ਗੁਰੂ ਦੇ ਪ੍ਰਤੀ। ਜਿਹੜੀ ਸਮਰਪਣ ਭਾਵਨਾ ਅਕਾਲ ਪੁਰਖ ਦੇ ਪ੍ਰਤੀ ਸਾਡੇ ਮਨ ਚ ਹੋਣੀ ਚਾਹੀਦੀ ਹੈ ਨਾ ਗੁਰਪਿਆਰੀਓ, ਉਹ ਅੱਜ ਖਤਮ ਹੋ ਗਈ ਹੈ। ਇਸ ਕਾਰਨ ਹੀ ਸਾਡੇ ਅੰਦਰ ਬੇਚੈਨੀ ਦਾ ਆਲਮ ਜਿਹੜਾ ਨਾ ਉਹ ਪਸਰਿਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਵਰਤਾਂਤ ਸਾਖੀਆਂ ਦੇ ਵਿੱਚੋਂ ਪੜ੍ਹਦੇ ਹਾਂ ਆਪਾਂ। ਪਤਾ ਕਿੰਨੇ ਸਮਰਪਿਤ ਸੀ ਅਕਾਲ ਪੁਰਖ ਨੂੰ। ਜਦੋਂ ਕਿਤੇ ਬੈਠੇ ਹੋਣਾ, ਭਾਈ ਮਰਦਾਨਾ ਜੀ ਨੇ ਪੁੱਛਣਾ, ਬਾਬਾ ਹੁਣ ਆਪਾਂ ਕਿੱਥੇ ਜਾਣਾ ਹੈ? ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੋਂ ਪਤਾ ਕੀ ਕਹਿਣਾ, ਮਰਦਾਨਿਆ ਜਿੱਥੇ ਕਰਤਾਰ ਲੈ ਜਾਊਗਾ। ਬਾਬਾ ਆਪਾਂ ਕਿੱਥੇ ਜਾ ਰਹੇ ਹਾਂ? ਕਹਿੰਦੇ ਮਰਦਾਨਿਆ ਜਿੱਥੇ ਕਰਤਾਰ ਲਿਜਾ ਰਿਹਾ। ਇਹ ਸਮਰਪਣ ਭਾਵਨਾ ਸੀ ਗੁਰੂ ਪਿਆਰਿਓ। ਕਿਉਂਕਿ ਜੋ ਵੀ ਕੁਝ ਸੰਸਾਰ ਦੇ ਵਿੱਚ ਘਟਤ ਹੋ ਰਿਹਾ ਜਾਂ ਹੁੰਦਾ ਹੈ ਜਾਂ ਹੁੰਦਾ ਆਇਆ ਹੈ, ਇਹ ਅਕਾਲ ਪੁਰਖ ਦੇ ਹੁਕਮ ਚ ਹੈ। ਜੇ ਸਾਨੂੰ ਕੋਈ ਪੁੱਛੇ ਨਾ ਕਿ ਗੁਰਬਾਣੀ ਦਾ ਮੁੱਖ ਮਕਸਦ ਕੀ ਹੈ, ਗੁਰਬਾਣੀ ਦਾ ਮੁੱਖ ਮਕਸਦ ਜਿਹੜਾ ਹੈ ਉਹ ਜੀਵ ਨੂੰ ਹੁਕਮੀ ਬੰਦਾ ਬਣਾਉਣਾ ਹੈ। ਹੁਕਮੀ ਬੰਦਾ, ਉਹਦੇ ਹੁਕਮ ਦੇ ਵਿੱਚ ਚੱਲਣ ਵਾਲਾ ਬੰਦਾ। ਜਦੋਂ ਉਹਦੇ ਹੁਕਮ ਦੇ ਵਿੱਚ ਚੱਲਣ ਵਾਲਾ ਬੰਦਾ ਕੋਈ ਬਣ ਗਿਆ ਨਾ ਗੁਰਪਿਆਰਿਓ, ਸਮਝ ਲਓ ਅਕਾਲ ਪੁਰਖ ਤੇ ਉਸ ਬੰਦੇ ਚ ਕੋਈ ਭੇਦ ਨਹੀਂ ਰਹਿ ਗਿਆ, ਕੋਈ ਫਰਕ ਨਹੀਂ ਰਹਿ ਗਿਆ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਰਹਿ ਗਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭਾਈ ਪੁਰਖੋ ਸੱਚ ਦੇ ਨੇੜੇ ਕਿਵੇਂ ਹੋਇਆ ਜਾ ਸਕਦਾ? ਪਤਾ ਤੁਹਾਨੂੰ, ਕੇਵਲ ਸਚਿਆਰਾ ਹੋਈਐ। ਕਿਵੇਂ ਸਚਿਆਰ ਹੋਇਆ ਜਾ ਸਕਦਾ ਪਤਾ ਤੁਹਾਨੂੰ? ਕੇਵਲ ਕੂੜੈ ਟੁੱਟੈ ਪਾਲ, ਆ ਝੂਠ ਦੀ ਜਿਹੜੀ ਕੰਧ ਸਾਡੇ ਅੰਦਰ ਬਣੀ ਹੈ ਨਾ, ਜਿਹਦੇ ਕਰਕੇ ਅਸੀਂ ਸਮਝੀ ਜਾਂਦੇ ਹਾਂ ਵੀ ਮੈਂ ਹੋਰ ਕੋਈ ਹੈ ਹੀ ਨਹੀਂ। ਇਹ ਕਿਵੇਂ ਟੁੱਟ ਸਕਦੀ ਹੈ ਪਤਾ? ਜੇ ਤੁਸੀਂ ਸਮਝਦੇ ਹੋ ਨਾ ਕਿ ਸਰੀਰਕ ਪਵਿੱਤਰਤਾ ਧਾਰਨ ਕਰਨ ਦੇ ਨਾਲ ਤੁਸੀਂ ਸੱਚ ਦੇ ਨੇੜੇ ਹੋ ਜਾਓਗੇ, ਝੂਠ ਦੀ ਕੰਧ ਟੁੱਟ ਜੂਗੀ? ਨਹੀਂ, ਬਿਲਕੁਲ ਨਹੀਂ ਹੋ ਸਕਦਾ। ਸੋਚਿਆ ਸੋਚ ਨਾ ਹੋਵਈ। ਜੇ ਤੁਸੀਂ ਆਖੋ ਮੌਨ ਰਹਿਣ ਦੇ ਨਾਲ ਇਹ ਸੱਚ ਦੇ ਨੇੜੇ ਹੋ ਜਾਂਗੇ, ਝੂਠ ਦੀ ਕੰਧ ਟੁੱਟ ਜੂਗੀ? ਮਹਾਰਾਜ ਕਹਿੰਦੇ ਨਹੀਂ, ਚੁੱਪ ਹੈ ਚੁੱਪ ਨਾ ਹੋਵਈ। ਤੇ ਜੇ ਤੁਸੀਂ ਸਮਝਦੇ ਹੋ ਵੀ ਭੁੱਖੇ ਰਹਿ ਕੇ ਸੱਚ ਦੇ ਨੇੜੇ ਹੋ ਜਾਂਗੇ, ਭੁੱਖੇ ਰਹਿ ਕੇ ਵਰਤ ਰੱਖ ਕੇ, ਮਹਾਰਾਜ ਕਹਿੰਦੇ ਨਹੀਂ, ਭੁੱਖਿਆ ਭੁੱਖ ਨਾ ਉਤਰੇ, ਫਿਰ ਕਿਵੇਂ ਨੇੜੇ ਹੋ ਸਕਦੇ ਆ? ਕਹਿੰਦੇ ਹੁਕਮ ਰਜ਼ਾਈ ਚੱਲਣਾ, ਜਦੋਂ ਉਹਦੇ ਹੁਕਮ ਚ ਚੱਲਣ ਲੱਗ ਜਾਈਏ। ਤੇ ਹੁਕਮ ਕੀ ਹੈ? ਫਿਰ ਮਹਾਰਾਜ ਨੇ ਹੁਕਮ ਦੀ ਦੂਜੀ ਪੌੜੀ ਦੇ ਜਪਜੀ ਸਾਹਿਬ ਦੀ ਦੂਜੀ ਪੌੜੀ ਚ ਹੁਕਮ ਦੀ ਵਿਆਖਿਆ ਕੀਤੀ, ਹੁਕਮੀ ਹੋਵਨ ਆਕਾਰ। ਤੇ ਆਖਰ ਦੇ ਵਿੱਚ ਕੀ ਕਹਿੰਦੇ? ਨਾਨਕ ਹੁਕਮ ਹੈ ਜੇ ਬੁੱਝੈ। ਜੇ ਤੂੰ ਹੁਕਮ ਨੂੰ ਸਮਝ ਲਏ ਨਾ, ਹੁਕਮ ਦੀ ਖੇਡ ਨੂੰ ਜਾਣ ਲਏ, ਤਾਂ ਫਿਰ ਤੇਰੇ ਅੰਦਰੋਂ ਹਉਮੈ ਖਤਮ ਹੋ ਸਕਦੀ ਹੈ, ਹਉਮੈ ਮੁੱਕ ਸਕਦੀ ਹੈ। ਜਦੋਂ ਹਉਮੈ ਮੁੱਕ ਗਈ, ਹੁਕਮ ਸਮਝਿਆ ਗਿਆ, ਹਉਮੈ ਮੁੱਕ ਗਈ, ਫਿਰ ਤੇਰੇ ਤੇ ਉਸ ਈਸ਼ਵਰ ਪਰਮਾਤਮਾ ਦੇ ਵਿਚਕਾਰ, ਵਾਹਿਗੁਰੂ ਦੇ ਵਿਚਕਾਰ ਕੋਈ ਵਿੱਥ ਨਹੀਂ, ਕੋਈ ਭੇਦ ਨਹੀਂ। ਇੰਨਾ ਸਮਰਪਣ ਅਕਾਲ ਪੁਰਖ ਦੇ ਪ੍ਰਤੀ ਮਨ ਚ ਹੋਣਾ ਚਾਹੀਦਾ ਗੁਰਪਿਆਰਿਓ। ਸ਼ਬਦ ਜਿਹੜਾ ਨਾ, ਇਹਦਾ ਜਿਹੜਾ ਕੇਂਦਰੀ ਭਾਵ ਹੈ ਉਹ ਰਹਾਉ ਦੀ ਪੰਕਤੀ ਚ ਹੈ। ਰਹਾਉ ਦੀ ਪੰਕਤੀ ਚ ਪਤਾ ਪਰਮਾਤਮਾ ਨੂੰ ਵਾਹਿਗੁਰੂ ਨੂੰ ਕੀ ਕਹਿੰਦੇ? ਧੰਨ ਗੁਰੂ ਰਾਮਦਾਸ ਮਹਾਰਾਜ, ਸੁਣਿਓ ਧਿਆਨ ਦੇ ਨਾਲ, ਕਹਿੰਦੇ ਮੈਂ ਹਰ ਹਰ ਨਾਮ ਧਰ ਸੋਈ। ਹੇ ਅਕਾਲ ਪੁਰਖ ਜੀ, ਮੈਂ ਹੁਣ ਮੈਂ ਦਾ ਮਤਲਬ ਕੀ ਹੈ? ਮੈਨੂੰ ਕੌਣ ਕਹਿ ਰਿਹਾ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ। ਕਿਹਨੂੰ ਕਹਿ ਰਹੇ ਨੇ? ਅਕਾਲ ਪੁਰਖ ਨੂੰ। ਕੀ ਕਹਿ ਰਹੇ ਨੇ? ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰੇ ਨਾਮ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਹੈ। ਧਰ ਧਰ ਇੱਥੇ ਧਰ ਦਾ ਅਰਥ ਹੈ ਆਸਰਾ। ਮੈਂ ਹਰ ਹਰ ਨਾਮ ਧਰ ਸੋਈ। ਹਰ ਦਾ ਅਰਥ ਕੀ ਹੁੰਦਾ ਗੁਰੂ ਪਿਆਰਿਓ? ਹਰ ਹਰ ਦਾ ਅਰਥ ਹੈ ਅਕਾਲ ਪੁਰਖ, ਹਰੀ ਵਾਹਿਗੁਰੂ, ਜਿਹੜਾ ਹਰੇਕ ਚ ਵੱਸਦਾ ਹੈ। ਹਰ ਦਾ ਅਰਥ ਹੈ ਉਹ ਅਕਾਲ ਪੁਰਖ ਜਿਹੜਾ ਹਰੇਕ ਚ ਵੱਸਦਾ ਹੈ। ਕਹਿੰਦੇ ਜਿਹੜਾ ਹਰੇਕ ਚ ਵੱਸਦਾ ਨਾ, ਉਹਦਾ ਨਾਮ ਹੀ ਸਾਡਾ ਆਸਰਾ ਹੈ, ਨਾਮ ਹੀ ਸਾਡਾ ਸਹਾਰਾ ਹੈ। ਇੱਕ ਜਗ੍ਹਾ ਗੁਰਬਾਣੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਹੋਰ ਵੀ ਬਚਨ ਹੈ, ਕਹਿੰਦੇ ਜਿਉਂ ਅੰਬਲਾ ਹੱਥ ਟੋਹਨੀ ਤਿਉਂ ਨਾਮ ਹਮਾਰਾ। ਕਹਿੰਦੇ ਜਿਵੇਂ ਅੰਨੇ ਦੇ ਨੇਤਰਹੀਨ ਦੇ ਹੱਥ ਦੇ ਵਿੱਚ ਫੜੀ ਸੋਟੀ ਉਹਦਾ ਆਸਰਾ ਹੁੰਦੀ ਹੈ ਨਾ, ਟੋਣੀ ਜਿਹਨੂੰ ਕਹਿ ਦਿੰਦੇ ਨੇ, ਟੋਹ ਟੋਹ ਕੇ ਚੱਲਦਾ ਵੀ ਅੱਗੇ ਕੋਈ ਰੁਕਾਵਟ ਤਾਂ ਨਹੀਂ, ਅੱਗੇ ਕੋਈ ਟੋਇਆ ਤਾਂ ਨਹੀਂ, ਅੱਗੇ ਕੋਈ ਪੱਥਰ ਤਾਂ ਨਹੀਂ, ਉਹਦਾ ਆਸਰਾ ਹੁੰਦੀ ਹੈ। ਨੇਤਰਹੀਨ ਦਾ ਸਹਾਰਾ ਹੁੰਦੀ ਹੈ ਸੋਟੀ, ਨੇਤਰਹੀਨ ਤੋਂ ਸੋਟੀ ਖੋਲੀਏ ਵਿਚਾਰੇ ਤੋਂ ਚੱਲਣਾ ਮੁਸ਼ਕਲ ਹੈ, ਚੱਲ ਨਹੀਂ ਸਕਦਾ ਗੁਰੂ ਪਿਆਰਿਓ। ਕਹਿੰਦੇ ਜਿਉਂ ਅੰਧਲਾ ਹੱਥ ਟੋਹਨੀ ਤਿਉਂ ਨਾਮ ਹਮਾਰਾ। ਕਹਿੰਦੇ ਭਾਈ ਬਸ ਸਮਝ ਲਓ, ਇਸੇ ਤਰ੍ਹਾਂ ਹੀ ਨਾਮ ਸਾਡਾ ਆਸਰਾ ਹੈ, ਨਾਮ ਸਾਡਾ ਸਹਾਰਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿ ਹੇ ਅਕਾਲ ਪੁਰਖ ਜੀ, ਹੇ ਵਾਹਿਗੁਰੂ ਜੀ, ਸਾਨੂੰ ਤਾਂ ਤੇਰੇ ਨਾਮ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਹੈ। ਤੇਰਾ ਨਾਮ ਜਿਹੜਾ ਹੈ ਜਾਂ ਤੂੰ ਜਿਹੜਾ ਹੈ, ਉਹ ਸਾਡਾ ਸਭ ਤੋਂ ਵੱਡਾ ਆਸਰਾ ਹੈ, ਸਭ ਤੋਂ ਵੱਡਾ ਸਹਾਰਾ ਹੈ। ਕਿਉਂ ਗੁਰੂ ਪਿਆਰੇ ਉਹ ਕਹਿ ਰਹੇ ਨੇ? ਧੰਨ ਗੁਰੂ ਰਾਮਦਾਸ ਮਹਾਰਾਜ ਪਤਾ ਕਿਉਂ ਕਹਿ ਰਹੇ ਨੇ? ਦੂਜੀ ਰਹਾਉ ਦੀ ਪੰਕਤੀ ਚ ਕਹਿੰਦੇ, ਮੈਂ ਤੁਝ ਬਿਨ ਅਵਰ ਨਾ ਕੋਈ। ਹੇ ਵਾਹਿਗੁਰੂ ਜੀ, ਮੈਂ ਤੁਝ ਬਿਨ, ਮੈਨੂੰ ਤੇਰੇ ਤੋਂ ਬਿਨਾ ਅਵਰ ਨਾ ਕੋਈ, ਕੋਈ ਹੋਰ ਦੂਜਾ ਨਹੀਂ ਦਿਖਦਾ ਹੈ ਸਾਨੂੰ। ਦਿਖਦਾ ਗੁਰੂ ਪਿਆਰਿਓ, ਕੌਣ ਦਿਖਦਾ ਸਾਨੂੰ? ਕਿਸੇ ਨੂੰ ਕੋਈ ਦਿਖਦਾ, ਕਿਸੇ ਨੂੰ ਕੋਈ ਦਿਖਦਾ, ਕਿਸੇ ਨੂੰ ਕੋਈ ਦਿਖਦਾ, ਮੈਨੂੰ ਫਲਾਨਾ ਬਚਾਓ, ਮੈਨੂੰ ਫਲਾਨਾ ਬਚਾਓ, ਮੈਨੂੰ ਫਲਾਨਾ ਬਚਾਓ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਈ ਸਾਨੂੰ ਤਾਂ ਅਕਾਲ ਪੁਰਖ ਤੋਂ ਬਿਨਾਂ ਕੋਈ ਨਹੀਂ ਦਿਸਦਾ, ਕੋਈ ਨਹੀਂ ਦਿਸਦਾ ਅਕਾਲ ਪੁਰਖ ਤੋਂ ਬਿਨਾਂ। ਔਰ ਹੈ ਵੀ ਗੁਰੂ ਪਿਆਰਿਓ ਬਿਲਕੁਲ ਸੱਤ, ਅਕਾਲ ਪੁਰਖ ਤੋਂ ਬਿਨਾਂ ਕੋਈ ਨਹੀਂ ਹੈ। ਪਰ ਇਸ ਗੱਲ ਨੂੰ ਕੋਈ ਬਿਰਲਾ ਹੀ ਸਮਝਦਾ ਗੁਰੂ ਪਿਆਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਇਹੋ ਹੀ ਗੱਲ ਸਮਝਾ ਰਹੇ ਨੇ, ਕਹਿੰਦੇ ਭਾਈ ਪੁਰਖੋ, ਜਿਵੇਂ ਸਾਨੂੰ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਨਹੀਂ ਨਾ ਦਿਸਦਾ, ਤੁਸੀਂ ਵੀ ਇਹ ਸਮਝ ਲਓ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਹੈ ਨਹੀਂ ਤੇ ਹੋਰ ਦਿਸਣਾ ਨਹੀਂ ਚਾਹੀਦਾ ਹੈ। ਮਹਾਰਾਜ ਜਦੋਂ ਅਕਾਲ ਪੁਰਖ ਤੋਂ ਬਿਨਾਂ ਹੈ ਹੀ ਕੁਝ ਨਹੀਂ ਹੋਰ, ਤੇ ਫਿਰ ਦਿਸ ਕਿਵੇਂ ਰਿਹਾ? ਇਹ ਸਾਰਾ ਭਰਮ ਹੈ ਗੁਰੂ ਪਿਆਰਿਓ ਜਿਹੜਾ ਦਿਸ ਰਿਹਾ। ਵਾਹਿਗੁਰੂ ਤੋਂ ਬਿਨਾਂ ਜਿਹੜੇ ਦੂਜੇ ਸਹਾਰੇ ਦਿਸ ਰਹੇ ਆ ਨਾ, ਇਹ ਭਰਮ ਹੈ ਭਰਮ, ਸਹਾਰਾ ਬਣਦਾ ਨਹੀਂ ਗੁਰੂ ਪਿਆਰਿਓ ਕੋਈ। ਨਹਿਰ ਦੇ ਵਿੱਚ ਬੰਦਾ ਰੁੜਿਆ ਜਾਂਦਾ ਹੋਵੇ ਨਾ, ਤੇ ਕਈ ਵਾਰੀ ਗੁਰੂ ਪਿਆਰਿਓ ਬਚਾ ਲਈ ਨਹਿਰ ਦੇ ਵਿੱਚ ਰੁੜੇ ਜਾਂਦੇ ਛੋਟੇ ਜਿਹੇ ਡੰਡੇ ਨੂੰ ਹੱਥ ਪਾਉਣ ਦਾ ਯਤਨ ਕਰਦਾ ਵੀ ਖੌਰੇ ਇਹ ਮੈਨੂੰ ਬਚਾ ਲੂਗਾ, ਪਰ ਉਹ ਤਾਂ ਵਿਚਾਰਾ ਆਪ ਰੁੜਿਆ ਜਾਂਦਾ ਹੁੰਦਾ। ਕੰਡੇ ਦੇ ਉੱਤੇ ਘਾਹ ਉੱਗਿਆ ਹੁੰਦਾ, ਘਾਹ ਨੂੰ ਹੱਥ ਪਾਉਣ ਦਾ ਯਤਨ ਕਰਦਾ ਵੀ ਸ਼ਾਇਦ ਇਹ ਘਾਹ ਮੈਨੂੰ ਬਚਾ ਲੂ, ਮੈਂ ਘਾਹ ਨੂੰ ਫੜ ਕੇ ਬਾਹਰ ਆ ਜੂੰਗਾ। ਪਰ ਜਦੋਂ ਹੀ ਘਾਹ ਨੂੰ ਹੱਥ ਪਾਉਂਦਾ, ਘਾਹ ਵਿਚਾਰਾ ਜਿਹੜਾ ਹੁੰਦਾ ਗਿੱਲੀ ਮਿੱਟੀ ਚ ਲੱਗਿਆ, ਉਹ ਪੁੱਟਿਆ ਜਾਂਦਾ, ਪੁੱਟਿਆ ਜਾਂਦਾ। ਉਹ ਹੁਣ ਜਿਹੜੇ ਕੰਧੀ ਤੇ ਲੱਗੇ ਰੁੱਖ ਨੇ ਗੁਰੂ ਪਿਆਰਿਓ, ਉਹ ਕਿੱਥੇ ਆਸਰਾ ਬਣ ਸਕਦੇ ਨੇ? ਜਿਨ੍ਹਾਂ ਦੀ ਵਾਰੀ ਆਪ ਰੁੜਨ ਦੀ ਆਉਣ ਵਾਲੀ ਹੈ, ਉਹ ਕਿਵੇਂ ਆਸਰਾ ਬਣ ਸਕਦੇ ਨੇ ਕਿਸੇ ਰੁੜੇ ਜਾਂਦੇ ਬੰਦੇ ਦਾ? ਨਹੀਂ ਬਣ ਸਕਦੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਜੀ, ਮੈਨੂੰ ਤੁਹਾਡੇ ਤੋਂ ਬਿਨਾਂ ਕੋਈ ਹੋਰ ਦਿਖਾਲੀ ਨਹੀਂ ਦਿੰਦਾ, ਇਸ ਕਰਕੇ ਜਿਉਂ ਭਾਵੇ ਤਿਉਂ ਰਾਖ ਮੇਰੇ ਸਾਹਿਬ। ਹੇ ਮੇਰੇ ਮਾਲਕ, ਸਾਹਿਬ ਦਾ ਅਰਥ ਹੈ ਮਾਲਕ। ਕਹਿੰਦੇ ਹੇ ਮੇਰੇ ਮਾਲਕ, ਜਿਵੇਂ ਤੈਨੂੰ ਪਾਉਂਦਾ ਤੂੰ ਉਵੇਂ ਮੈਨੂੰ ਰੱਖ ਲਾ, ਜਿਵੇਂ ਤੈਨੂੰ ਚੰਗਾ ਲੱਗਦਾ, ਤੈਨੂੰ ਚੰਗਾ ਲੱਗਣਾ ਚਾਹੀਦਾ ਜਿਵੇਂ ਚੰਗਾ ਲੱਗਦਾ। ਪਰ ਅਸੀਂ ਕੀ ਕਹਿੰਦੇ ਹਾਂ? ਅਸੀਂ ਕਹਿੰਦੇ ਵਾਹਿਗੁਰੂ ਸਾਨੂੰ ਇਸ ਤਰ੍ਹਾਂ ਰੱਖ, ਫੇਰ ਅਸੀਂ ਤੇਰਾ ਨਾਂ ਲਵਾਂ, ਤੇਰੇ ਨਾਂ ਦਾ ਕੀ ਫਾਇਦਾ, ਤੇਰੇ ਨਾਂ ਦਾ ਕੀ ਫਾਇਦਾ ਜੇ ਸਾਨੂੰ ਤੂੰ ਦੁੱਖਾਂ 'ਚ ਹੀ ਰੱਖਿਆ ਹੋਇਆ। ਸਾਨੂੰ ਤਾਂ ਸੁੱਖਾਂ 'ਚ ਹੀ ਰੱਖ, ਸਾਨੂੰ ਤਾਂ ਪੋਲੀ ਜਗ੍ਹਾ ਰੱਖ, ਨਰਮ ਜਗ੍ਹਾ ਰੱਖ, ਵੇਖੀ ਕਿਤੇ ਸਾਡਾ ਪੈਰ ਜਿਹੜਾ ਕਿਤੇ ਸਖ਼ਤ ਜਗ੍ਹਾ ਤੇ ਨਾ ਪੈ ਜੀ। ਵਾਹਿਗੁਰੂ, ਜੇ ਸਖ਼ਤ ਜਗ੍ਹਾ ਤੇ ਪੈ ਗਿਆ ਫੇਰ ਨੀ ਤੇਰਾ ਕੋਈ ਫਾਇਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਭਾਈ ਸਮਰਪਣ ਭਾਵਨਾ ਨਹੀਂ ਹੈ। ਜਦੋਂ ਉਹਨੂੰ ਉਂਗਲ ਫੜਾਤੀ ਨਾ ਤੇ ਇਹ ਕਹਿਤਾ ਵੀ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਰੱਖ, ਤੇ ਵਾਹਿਗੁਰੂ ਗੁਰੂ ਪਿਆਰੀ ਉਹ ਫਿਰ ਸੁੱਖ ਦੇ ਵਿੱਚ ਹੀ ਰੱਖਦਾ ਹੁੰਦਾ, ਸੁੱਖ 'ਚ ਹੀ ਰੱਖਦਾ ਹੁੰਦਾ ਉਹ। ਜੇ ਗੁਰੂ ਪਿਆਰੀ ਉਹ ਕਿਤੇ ਭੀੜ ਦੇ ਵਿੱਚ ਮਾਂ ਦੀ ਉਂਗਲ ਫੜੀ ਹੈ, ਪਿਓ ਦੀ ਉਂਗਲ ਫੜੀ ਹੈ, ਗਵਾਚਣ ਦਾ ਡਰ ਥੋੜ੍ਹੀ ਹੈ, ਫਿਰ ਉਹਨੇ ਘਰ ਲੈ ਜਾਣਾ ਜਿੱਧਰ ਦੀ ਮਰਜ਼ੀ ਲੈ ਕੇ ਜਾਵੇ, ਭਾਵੇਂ ਆਟੋ ਤੇ ਲੈ ਕੇ ਜਾਵੇ, ਭਾਵੇਂ ਬੱਸ ਤੇ ਲੈ ਕੇ ਜਾਵੇ, ਭਾਵੇਂ ਮੋਟਰਸਾਈਕਲ ਤੇ ਲੈ ਕੇ ਜਾਵੇ, ਭਾਵੇਂ ਤੋਰ ਕੇ ਲੈ ਜੇ, ਉਹਨੇ ਘਰ ਲੈ ਕੇ ਜਾਣਾ। ਜੇ ਬੱਚੇ ਨੇ ਮਾਂ ਦੀ ਉਂਗਲ ਫੜੀ ਹੈ ਤੇ ਪਿਓ ਦੀ ਉਂਗਲ ਫੜੀ ਹੈ, ਇਵੇਂ ਗੁਰੂ ਪਿਆਰਿਓ ਜਦੋਂ ਅਕਾਲ ਪੁਰਖ ਦੀ ਉਂਗਲ ਫੜ ਲਈ ਨਾ, ਫਿਰ ਆਪਦੀ ਮਰਜ਼ੀ ਨਹੀਂ ਗੁਰੂ ਪਿਆਰਿਓ ਵੀ ਸਾਨੂੰ ਤਾਂ ਵਾਹਿਗੁਰੂ ਜੀ ਫਲਾਨੇ ਰਸਤੇ ਲੈ ਕੇ ਜਾ। ਛੋਟਾ ਬੱਚਾ ਕਹਿੰਦਾ ਆਪਣੀ ਮਾਂ ਨੂੰ ਵੀ ਮਾਂ ਹੁਣ ਮੈਨੂੰ ਫਲਾਨੇ ਤੇ ਲੈ ਕੇ ਜਾ, ਢਮਕੇ ਤੇ ਲੈ ਕੇ ਜਾ। ਛੋਟਾ ਬੱਚਾ ਸਾਲ ਦੋ ਸਾਲ ਹਜੇ, ਚਲੋ ਅੱਠ ਦਸ ਸਾਲ ਦਾ ਤਾਂ ਸੁੱਖ ਭਾਲਣ ਲੱਗ ਜਾਂਦਾ, ਸੁੱਖ ਦਾ ਚਸਕਾ ਲੱਗ ਜਾਂਦਾ, ਪਰ ਛੋਟਾ ਸਾਲ ਡੂਢ ਸਾਲ ਦੋ ਸਾਲ ਦਾ ਬੱਚਾ ਜਿਹੜਾ ਮਾਂ ਨੇ ਪਿਓ ਨੇ ਗੋਦੀ ਚੱਕਿਆ ਉਹ ਕਹਿੰਦਾ ਉਹ ਤਾਂ ਘਰ ਜਾਣਾ ਹੈ, ਮਾਂ ਨੇ ਲੈ ਜਾਣਾ, ਗੋਦੀ ਚੜ ਗਿਆ ਬਸ, ਉਂਗਲ ਫੜ ਲਈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਅਸੀਂ ਤਾਂ ਤੇਰੇ ਘਰੇ ਆਉਣਾ ਹੈ, ਜਿਵੇਂ ਮਰਜ਼ੀ ਲੈ ਜਾ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਹਰ ਹਰ ਨਾਮ ਧਰ ਸੋਈ। ਮੈਂ ਤਾਂ ਤੈਨੂੰ ਤੇਰੇ ਨਾਮ ਨੂੰ ਸਹਾਰਾ ਬਣਾ ਲਿਆ, ਹੁਣ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਰੱਖ ਲੈ, ਕਿਉਂਕਿ ਤੇਰੇ ਬਿਨਾਂ ਮੈਨੂੰ ਕੋਈ ਹੋਰ ਨਜ਼ਰ ਹੀ ਨਹੀਂ ਪੈਂਦਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਪਿਆਰੇ ਰਹਾਓ ਦੀਆਂ ਪੰਗਤੀਆਂ 'ਚ ਸਮਝਾਇਆ। ਹੁਣ ਸਮੁੱਚੇ ਸ਼ਬਦ 'ਚ ਕੀ ਸਮਝਾਉਂਦੇ ਨੇ, ਆਓ ਪਿਆਰ ਤੇ ਸਤਿਕਾਰ ਦੇ ਨਾਲ ਸੁਣੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ ਘਰ ਸਤਵਾ, ਇੱਕ ਓਅੰਕਾਰ ਸਤਗੁਰ ਪ੍ਰਸਾਦ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ।
ਸੂਹੀ ਰਾਗ ਦਾ ਨਾਂ ਹੈ ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ। ਘਰ ਸਤਵਾਂ, ਸਤਵੇਂ ਘਰ ਦੇ ਵਿੱਚ ਰੱਖ ਕੇ ਪਾਤਸ਼ਾਹ ਨੇ ਇਸ ਸ਼ਬਦ ਨੂੰ ਗਾਉਣ ਦਾ ਨਿਰਦੇਸ਼ ਦਿੱਤਾ ਹੈ। ਆਰੰਭ ਦੇ ਵਿੱਚ ਮੰਗਲ ਹੈ, ਸੰਖੇਪ ਰੂਪ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਅਵਨਾਸੀ ਹੈ, ਨਾ ਮੁੱਕਣ ਵਾਲਾ ਹੈ, ਅਨਾਦੀ ਹੈ, ਔਰ ਐਸਾ ਅਕਾਲ ਪੁਰਖ ਪਰਮੇਸ਼ਵਰ ਗੁਰੂ ਦੀ ਬਖਸ਼ਿਸ਼ ਦੇ ਨਾਲ ਸਮਝਿਆ ਜਾ ਸਕਦਾ, ਜਾਣਿਆ ਜਾ ਸਕਦਾ, ਪਾਇਆ ਜਾ ਸਕਦਾ। ਹੁਣ ਪਹਿਲੀ ਪੰਕਤੀ ਚ ਕੀ ਕਹਿੰਦੇ ਨੇ ਗੁਰੂ ਪਿਆਰਿਓ, ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਗੁਣੀ ਨਿਧਾਨਾ, ਗੁਣੀ ਨਿਧਾਨ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਗੁਣੀ ਨਿਧਾਨ ਦਾ ਮਤਲਬ ਹੈ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ, ਵੱਡਾ ਖਜ਼ਾਨਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਸਾਹਿਬ ਗੁਣੀ ਨਿਧਾਨਾ, ਤੂੰ ਮਾਲਕ ਹੈ ਤੇ ਗੁਣਾਂ ਦਾ ਖਜ਼ਾਨਾ ਹੈ। ਵਾਹਿਗੁਰੂ ਨੂੰ ਕਹਿੰਦੇ ਨੇ, ਕਹਿੰਦੇ ਵਾਹਿਗੁਰੂ ਤੂੰ ਗੁਣਾਂ ਦਾ ਖਜ਼ਾਨਾ ਹੈ ਤੇ ਸਾਡਾ ਮਾਲਕ ਹੈ, ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਤੂੰ ਇੰਨੇ ਗੁਣਾਂ ਦਾ ਖਜ਼ਾਨਾ ਹੈ, ਐਡੇ ਵੱਡੇ ਗੁਣਾਂ ਦਾ ਖਜ਼ਾਨਾ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਅਸੀਂ ਕਿਹੜੇ ਕਿਹੜੇ ਤੇਰੇ ਗੁਣ ਜਿਹੜੇ ਨੇ ਉਹ ਆਖ ਆਖ ਕੇ ਤੈਨੂੰ ਗਾਈਏ, ਤੇਰੀ ਸਿਫਤ ਕਰੀਏ, ਕਿਹੜਾ ਗੁਣ ਚੱਕੀਏ ਤੇਰਾ? ਤੇਰੇ ਤਾਂ ਗੁਣ ਹੀ ਬਹੁਤ ਹੈ, ਕਿੰਨੇ ਗੁਣ ਹੈ ਤੇਰੇ, ਇਹ ਤਾਂ ਦੱਸੇ ਹੀ ਨਹੀਂ ਜਾ ਸਕਦੇ ਮਾਲਕ ਜੀ। ਜਿਵੇਂ ਸਮੁੰਦਰ ਦਾ ਪਾਣੀ ਨਹੀਂ ਮਿਣਿਆ ਜਾ ਸਕਦਾ, ਧਰਤੀ ਦਾ ਭਾਰ ਨਹੀਂ ਤੋਲਿਆ ਜਾ ਸਕਦਾ, ਉਵੇਂ ਅਕਾਲ ਪੁਰਖ ਜੀ ਤੇਰੇ ਗੁਣਾਂ ਨੂੰ ਕਿਵੇਂ ਗਾਇਆ ਜਾ ਸਕਦਾ, ਸਮੁੱਚੇ ਤੇਰੇ ਗੁਣਾਂ ਦਾ ਥਾਂ ਪਾਰ ਕਿਵੇਂ ਪਾਇਆ ਜਾ ਸਕਦਾ। ਵਾਹਿਗੁਰੂ ਦਾ ਇੱਕ ਇੱਕ ਨਾਮ ਜਿਹੜਾ ਨਾ ਗੁਰੂ ਪਿਆਰਿਓ, ਵਾਹਿਗੁਰੂ ਦੇ ਇੱਕ ਇੱਕ ਗੁਣ ਦੀ ਪ੍ਰਤੀਨਿਧਤਾ ਕਰਦਾ। ਜਿਵੇਂ ਰਾਮ ਲੈ ਲਓ, ਰਾਮ ਰਾਮ ਜਿਹੜਾ ਨਾ ਗੁਰੂ ਪਿਆਰਿਓ ਸਿਰਫ ਇੱਕ ਗੁਣ ਦੀ ਪ੍ਰਤੀਨਿਧਤਾ ਕਰਦਾ ਕਿ ਉਹ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ, ਸਾਰੇ ਸੰਸਾਰ ਦੇ ਵਿੱਚ ਰਮਿਆ। ਤੇ ਸਾਹਿਬ, ਸਾਹਿਬ ਵੀ ਇੱਕ ਗੁਣ ਦੀ ਪ੍ਰਤੀਨਿਧਤਾ ਕਰਦਾ ਕਿ ਉਹ ਮਾਲਕ ਹੈ। ਮਾਧਵ, ਮਾਧਵ ਵੀ ਇੱਕ ਗੁਣ ਦੀ ਪ੍ਰਤੀਨਿਧਤਾ ਕਰਦਾ ਕਿ ਉਹ ਮਾਇਆ ਦਾ ਆਸਰਾ ਹੈ। ਜਿੰਨੇ ਪਰਮੇਸ਼ਵਰ ਦੇ ਨਾਮ ਸੰਸਾਰ ਦੇ ਵਿੱਚ ਲਏ ਜਾਂਦੇ ਆ ਨਾ ਗੁਰੂ ਪਿਆਰਿਓ, ਸੰਸਾਰ ਦੇ ਵਿੱਚ ਜਿੰਨੇ ਪਰਮੇਸ਼ਵਰ ਦੇ ਨਾਮ ਲਏ ਜਾਂਦੇ ਆ, ਸਨਾਤਨ ਮਤ ਦੇ ਵਿੱਚ ਸਹੰਸਰ ਨਾਮੇ ਆਉਂਦੇ ਆ, ਹਜ਼ਾਰ ਹਜ਼ਾਰ ਪਰਮੇਸ਼ਵਰ ਦਾ ਨਾਮ ਲਿਖਿਆ ਮਿਲਦਾ। ਗੁਰਬਾਣੀ ਦੇ ਵਿੱਚ ਬੇਅੰਤ ਅਕਾਲ ਪੁਰਖ ਦੇ ਨਾਮ ਹੈ, ਬੇਅੰਤ ਅਕਾਲ ਪੁਰਖ ਦੇ ਨਾਮ। ਤੇ ਇੱਕ ਨਾਮ ਇੱਕ ਗੁਣ ਦੀ ਪ੍ਰਤੀਨਿਧਤਾ ਕਰਦਾ। ਤੇ ਕਿੰਨੇ ਗੁਣ ਹੈ ਗੁਰੂ ਪਿਆਰਿਓ, ਇਹ ਕੋਈ ਥਾਂ ਨਹੀਂ ਪਾ ਸਕਿਆ, ਕੋਈ ਅੰਤ ਨਹੀਂ ਪਾ ਸਕਿਆ। ਧੰਨ ਗੁਰੂ ਰਾਮਦਾਸ ਮਹਾਰਾਜ ਇਸ ਕਰਕੇ ਕਹਿੰਦੇ, ਕਹਿੰਦੇ ਵਾਹਿਗੁਰੂ ਤੂੰ ਤਾਂ ਗੁਣਾਂ ਦਾ ਖਜ਼ਾਨਾ, ਮਾਲਕ ਹੈ ਸਾਡਾ। ਹੁਣ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੇਰੇ ਕਿਹੜੇ ਕਿਹੜੇ ਗੁਣ ਜਿਹੜੇ ਆ ਅਸੀਂ ਕਹਿ ਕਹਿ ਕੇ ਗਾਈਏ, ਸਾਨੂੰ ਸਮਝ ਨਹੀਂ ਹੈ। ਇਸ ਪਾਵਨ ਪੰਗਤੀ ਦੇ ਵਿੱਚ ਅਕਾਲ ਪੁਰਖ ਦੀ ਮਹਿਮਾ ਦਾ ਹੀ ਵਖਿਆਨ ਕਰ ਰਹੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ, ਵੀ ਵਾਹਿਗੁਰੂ ਤੇਰੇ ਗੁਣ ਬੇਅੰਤ ਨੇ। ਇਸ ਗੱਲ ਚ ਕੋਈ ਸ਼ੱਕ ਨਹੀਂ ਗੁਰੂ ਪਿਆਰਿਓ ਕਿ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਜਿਹੜਾ ਹੈ ਉਹ ਨਹੀਂ ਪਾ ਸਕਦਾ, ਬਿਲਕੁਲ ਨਹੀਂ ਪਾ ਸਕਦਾ। ਕਹਿੰਦੇ ਅਗਸਤ ਮੁਨੀ ਨੇ ਚੂੜੀ ਦੇ ਨਾਲ ਸਮੁੰਦਰ ਪੀ ਲਿਆ। ਮਿਥਿਹਾਸਕ ਗੁਰੂ ਪਿਆਰਿਓ ਕਹਾਣੀ ਹੈ ਕਿ ਅਗਸਤ ਇੱਕ ਮੁਨੀ ਹੋਇਆ ਜਿਹਨੇ ਚੂੜੀ ਦੇ ਨਾਲ ਸਮੁੰਦਰ ਪੀ ਲਿਆ। ਤੇ ਬਾਣੀ ਦੇ ਵਿੱਚ ਦਸਮ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਪਿਆਰਿਓ, ਅਗਸਤ ਆਦਿ ਜੇ ਬੜੇ ਬੜੇ ਤਪਸਤ ਪੀ ਬਸੇਖੀ ਹੈ, ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ। ਕਹਿੰਦੇ ਇਹੋ ਜੇ ਕਹਿੰਦੇ ਜਿਹੜੇ ਅਗਸਤ ਮੁਨੀ ਵਰਗੇ ਰਿਸ਼ੀ ਹੈ ਨਾ, ਕਹਿੰਦੇ ਉਹ ਵੀ ਅਕਾਲ ਪੁਰਖ ਨੂੰ ਬੇਅੰਤ ਬੇਅੰਤ ਬੇਅੰਤ, ਤੇਰਾ ਅੰਤ ਨਹੀਂ ਹੈ, ਤੇਰਾ ਅੰਤ ਨਹੀਂ ਹੈ, ਤੇਰਾ ਅੰਤ ਨਹੀਂ ਹੈ, ਕਹਿੰਦੇ ਜਗਤ ਤੋਂ ਤੁਰ ਗਏ। ਦੇਖੋ ਕਿੱਡੀ ਕਮਾਲ ਦੀ ਗੱਲ, ਕਿੱਡੀ ਕਮਾਲ ਦੀ ਗੱਲ ਹੈ। ਕਹਿੰਦੇ ਇਹ ਵੀ ਅਕਾਲ ਪੁਰਖ ਦਾ ਤੇਰਾ ਅੰਤ ਨਹੀਂ ਹੈ, ਤੇਰਾ ਅੰਤ ਨਹੀਂ ਹੈ, ਤੇਰਾ ਅੰਤ ਨਹੀਂ ਹੈ, ਕਹਿੰਦੇ ਜਗਤ ਤੋਂ ਤੁਰ ਗਏ, ਅਕਾਲ ਪੁਰਖ ਦਾ ਥਾਂ ਨਹੀਂ ਪਾ ਸਕੇ, ਜਿਨ੍ਹਾਂ ਬਾਰੇ ਲਿਖਿਆ ਮਿਲਦਾ ਪੁਰਾਣਾਂ ਦੇ ਵਿੱਚ ਕਿ ਇਹਨਾਂ ਨੇ ਚੂਲੀ ਨਾਲ ਸਮੁੰਦਰ ਪੀ ਲਿਆ। ਐਡੇ ਵੱਡੇ ਵੱਡੀ ਸਮਰੱਥਾ ਵਾਲੇ ਜਿਹੜੇ ਮੰਨੇ ਗਏ ਨੇ ਪੁਰਾਣਾਂ ਦੀਆਂ ਕਹਾਣੀਆਂ ਦੇ ਮੁਤਾਬਕ, ਉਹ ਵੀ ਅਕਾਲ ਪੁਰਖ ਨੂੰ ਬੇਅੰਤ 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 ਕਹਿੰਦੇ ਸੰਸਾਰ ਤੋਂ ਤੁਰ ਗਏ। ਬੇਅੰਤ ਦਾ ਅਰਥ ਕੀ ਹੈ ਗੁਰੂ ਪਿਆਰਿਓ? ਬੇਅੰਤ ਦਾ ਅਰਥ ਹੈ ਜਿਹਦਾ ਅੰਤ ਹੀ ਕੋਈ ਨਹੀਂ ਹੈ, ਜਿਹਦਾ ਅੰਤ ਕੋਈ ਨਹੀਂ ਹੈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਹੈ ਅਕਾਲ ਪੁਰਖ ਜੀ, ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਹੈ। ਗੁਰਬਾਣੀ ਦੇ ਵਿੱਚ ਵੀ ਗੁਰੂ ਪਿਆਰਿਓ ਬਹੁਤ ਜਗ੍ਹਾ ਪਾਤਸ਼ਾਹ ਨੇ ਅਕਾਲ ਪੁਰਖ ਦੀ ਬੇਅੰਤਤਾ ਦਾ ਜ਼ਿਕਰ ਹੀ ਕੀਤਾ, ਬੇਅੰਤਤਾ ਦਾ, ਉਹ ਬੇਅੰਤ ਹੈ, ਉਹਦਾ ਅੰਤ ਨਹੀਂ। ਹਾਂ ਇੱਕ ਪੰਕਤੀ ਹੈ ਗੁਰਬਾਣੀ ਦੇ ਅੰਦਰ, ਕਹਿੰਦੇ ਗੁਣ ਕਹਿ ਗੁਣੀ ਸਮਾਵਣ ਆ। ਕੋਈ ਜਦੋਂ ਵਾਹਿਗੁਰੂ ਦੇ ਗੁਣ ਕਹਿੰਦਾ ਨਾ ਗੁਰੂ ਪਿਆਰਿਓ, ਉਹ ਗੁਣਾਂ ਨੂੰ ਕਹਿੰਦਾ 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 ਗੁਣਾਂ ਦੇ ਵਿੱਚ ਸਮਾ ਜਾਂਦਾ, ਗੁਣਾਂ ਚ ਅਭੇਦ ਹੋ ਜਾਂਦਾ। ਇਹ ਪਹਿਲੀ ਪੰਕਤੀ ਚ ਪਾਤਸ਼ਾਹ ਜੀ ਦੱਸਦੇ ਨੇ, ਅੱਗੇ ਆਖਦੇ ਨੇ,
ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ।
ਤੁਮਰੀ ਮਹਿਮਾ ਵਰਣ ਨਾ ਸਾਕੋ, ਹੇ ਵਾਹਿਗੁਰੂ ਤੇਰੀ ਮਹਿਮਾ ਅਸੀਂ ਵਰਣਨ ਨਹੀਂ ਕਰ ਸਕਦੇ। ਵਰਣ, ਵਰਣ ਦਾ ਅਰਥ ਹੈ ਵਰਣਨ ਕਰਨਾ, ਤੇਰੀ ਮਹਿਮਾ ਅਸੀਂ ਵਰਣਨ ਨਹੀਂ ਕਰ ਸਕਦੇ। ਤੂੰ ਠਾਕੁਰ ਊਚ ਭਗਵਾਨਾ, ਤੂੰ ਬਹੁਤ ਵੱਡਾ ਉੱਚਾ ਮਾਲਕ ਹੈ ਵਾਹਿਗੁਰੂ ਜੀ। ਠਾਕੁਰ ਦਾ ਅਰਥ ਵੀ ਮਾਲਕ ਹੀ ਹੁੰਦਾ, ਸਾਹਿਬ ਦਾ ਅਰਥ ਵੀ ਮਾਲਕ, ਠਾਕੁਰ ਦਾ ਅਰਥ ਵੀ ਮਾਲਕ। ਕਹਿੰਦੇ ਹੇ ਅਕਾਲ ਪੁਰਖ ਜੀ, ਤੂੰ ਬਹੁਤ ਉੱਚਾ ਹੈ, ਬਹੁਤ ਵੱਡਾ ਹੈ। ਕਿੱਡਾ ਵੱਡਾ ਹੈ ਇਹ ਕੋਈ ਦੱਸ ਨਹੀਂ ਸਕਦਾ ਗੁਰੂ ਪਿਆਰੇ। ਕਿਉਂ ਨਹੀਂ ਦੱਸ ਸਕਦਾ? ਕਿਉਂਕਿ ਵਾਹਿਗੁਰੂ ਜਿੱਡਾ ਵੱਡਾ ਕੋਈ ਹੈ ਹੀ ਨਹੀਂ। ਇਹ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕਹੋ ਜਾਣੇ ਸੋਏ। ਜੇ ਕੋਈ ਹੋਊਗਾ ਵਾਹਿਗੁਰੂ ਜਿੱਡਾ ਵੱਡਾ, ਤੇ ਉਹੀ ਦੱਸ ਸਕੂ ਨਾ ਵਾਹਿਗੁਰੂ ਕਿੱਡਾ ਵੱਡਾ। ਜਦੋਂ ਵਾਹਿਗੁਰੂ ਜਿੱਡਾ ਵੱਡਾ ਹੈ ਹੀ ਕੋਈ ਨਹੀਂ, ਤੇ ਕੌਣ ਦੱਸ ਸਕਦਾ ਕਿ ਵਾਹਿਗੁਰੂ ਕਿੱਡਾ ਉੱਚਾ, ਕਿੱਡਾ ਉੱਚਾ ਗੁਰੂ ਪਿਆਰੇ। ਇਹ ਬ੍ਰਹਿਮੰਡ ਜਿਹੜਾ ਸਿਰਜਿਆ ਅਕਾਲ ਪੁਰਖ ਦਾ, ਇਹਦਾ ਅੰਤ ਪਾ ਲਿਆ ਭਲਾ? ਵਿਗਿਆਨ ਨੇ, ਸਾਇੰਸ ਨੇ ਨਹੀਂ ਪਾਇਆ। ਜੇ ਵਾਹਿਗੁਰੂ ਦੇ ਸਿਰਜੇ ਹੋਏ ਬ੍ਰਹਿਮੰਡ ਦਾ ਅੰਤ ਨਹੀਂ ਗੁਰੂ ਪਿਆਰੇ ਉਹ ਪਾਇਆ ਜਾ ਸਕਿਆ, ਤੇ ਫਿਰ ਵਾਹਿਗੁਰੂ ਦਾ ਅੰਤ ਕਿਹਨੇ ਪਾਉਣਾ? ਅੱਜ ਵਿਗਿਆਨ ਦੀ ਚਕਾਚੌਂਦ ਸਾਰੇ ਪਾਸੇ ਪੱਸਰੀ ਹੋਈ ਹੈ। ਕਹਿੰਦੇ ਚੰਦ ਤੇ ਬੰਦੇ ਤਾਰਤੇ, ਪਰ ਇਸ ਬ੍ਰਹਿਮੰਡ ਦਾ ਅੰਤ ਜਿਹੜਾ ਨਾ ਗੁਰੂ ਪਿਆਰੇ, ਉਹ ਵਿਗਿਆਨ ਵੀ ਨਹੀਂ ਪਾ ਸਕਿਆ ਔਰ ਨਾ ਪਾ ਸਕਦੀ। ਕਿਉਂ ਨਹੀਂ ਪਾ ਸਕਦੀ? ਕਿਉਂ ਨਹੀਂ ਪਾ ਸਕਦੀ? ਵਿਗਿਆਨ ਕਿੰਨੀਆਂ ਤਾਂ ਧਰਤੀਆਂ ਲੱਭਣੀਆਂ ਵਿਗਿਆਨ ਨੇ, ਸਾਇੰਸ ਪੜ੍ਹਦੀ ਹੈ, ਕਿੰਨੀਆਂ ਧਰਤੀਆਂ ਲੱਭ ਲਈਆਂ ਸਾਇੰਸ ਨੇ, ਕਿੰਨੇ ਗ੍ਰਹਿ ਲੱਭ ਲਏ। ਜਦੋਂ ਇਹ ਜਾਂਦੇ ਨੇ ਨਾ ਗੁਰੂ ਪਿਆਰੇ, ਉਹ ਕਿਸੇ ਗ੍ਰਹਿ ਤੱਕ ਵੀ ਆਹ ਗ੍ਰਹਿ ਹੈ ਦਿਸ ਗਿਆ ਨਵਾਂ, ਤੇ ਉਦੋਂ ਬਾਅਦ ਇਹਨਾਂ ਨੂੰ 6 ਮਹੀਨਿਆਂ ਨੂੰ ਉਦੋਂ ਅੱਗੇ ਹੋਰ ਦਿਸ ਪੈਂਦੇ ਆ, ਧਰਤੀ ਹੋਰ, ਪਰਾ ਹੋਰ ਹੋਰ। ਫਿਰ ਕਹਿੰਦੇ ਨਹੀਂ, ਇਹ ਵੀ ਆਖਰੀ ਨਹੀਂ ਆ, ਹੋਰ ਵੀ ਹੈਗੇ ਇਦੋਂ ਅੱਗੇ, ਲੱਭੀ ਜਾਣ ਗੁਰੂ ਪਿਆਰੇ, ਲੱਭੀ ਜਾਣ ਜਿੰਨੀਆਂ ਮਰਜ਼ੀ ਧਰਤੀਆਂ, ਧਰਤੀ ਹੋਰ, ਪਰਾ ਹੋਰ ਹੋਰ, ਤਾਂ ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ। ਇਸ ਕਰਕੇ ਉਸ ਅਕਾਲ ਪੁਰਖ ਦਾ ਅੰਤ ਪਾਉਣਾ ਗੁਰੂ ਪਿਆਰਿਓ, ਇਹ ਬਹੁਤ ਔਖਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜੇ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਵਾਹਿਗੁਰੂ ਨੂੰ ਸਮਰਪਿਤ ਹੋ ਕੇ ਸੰਸਾਰ ਚ ਚੱਲਣਾ ਸ਼ੁਰੂ ਕਰ ਦਿਓ, ਤੁਸੀਂ ਉਸ ਬੇਅੰਤ ਦੇ ਵਿੱਚ ਸਮਾ ਜਾਓਗੇ। ਤੁਮਰੀ ਮਹਿਮਾ ਵਰਨ ਨਾ ਸਾਕਾਓ, ਤੂੰ ਠਾਕੁਰ ਊਚ ਭਗਵਾਨਾ, ਵਾਹਿਗੁਰੂ ਜੀ ਤੇਰੀ ਮਹਿਮਾ ਵਰਣਨ ਨਹੀਂ ਹੋ ਸਕਦੀ, ਤੂੰ ਬਹੁਤ ਉੱਚਾ ਮਾਲਕ ਹੈ, ਬਹੁਤ ਵੱਡਾ ਮਾਲਕ ਹੈ।
ਮੈਂ ਹਰ ਹਰ ਨਾਮ ਧਾਰ ਸੋਈ,
ਉਹੀ ਰਹਾਉ ਦੀ ਪੰਕਤੀ ਹੈ ਜਿਸ ਵਿੱਚ ਪਾਤਸ਼ਾਹ ਕਹਿੰਦੇ ਮੈਂ ਹਰ ਹਰ ਨਾਮ ਧਾਰ ਸੋਈ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹੈ ਨਾ ਸਾਡਾ, ਤਾਂ ਭਾਈ ਉਹੀ ਆਸਰਾ ਹੈ, ਉਹੀ ਆਸਰਾ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਹੇ ਮੇਰੇ ਮਾਲਕ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਮੈਨੂੰ ਰੱਖ ਲਾ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਨੂੰ ਤੁਹਾਡੇ ਬਿਨਾਂ ਕੋਈ ਹੋਰ ਜਿਹੜਾ ਹੈ ਉਹ ਨਹੀਂ ਦਿਖਦਾ ਹੈ।
ਰਹਾਉ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਜੀ, ਮੈਂ ਤੁਧ ਆਗੈ ਅਰਦਾਸ, ਮੈਂ ਤੇਰੇ ਅੱਗੇ ਅਰਦਾਸ ਕਰਦਾ। ਕੌਣ ਕਹਿ ਰਿਹਾ ਗੁਰੂ ਪਿਆਰੇ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ। ਕਿਸ ਨੂੰ ਕਹਿ ਰਹੇ ਨੇ? ਅਕਾਲ ਪੁਰਖ ਨੂੰ, ਕਿ ਮੈਂ ਤੁਧ ਆਗੈ ਅਰਦਾਸ, ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਅਕਾਲ ਪੁਰਖ। ਕਿਉਂ? ਕਿਸੇ ਹੋਰ ਦੇ ਅੱਗੇ ਕਿਉਂ ਨਹੀਂ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੋਰ ਦੇ ਅੱਗੇ ਇਸ ਕਰਕੇ ਨਹੀਂ ਕਿਉਂਕਿ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੇਰਾ ਆਸਰਾ ਵੀ ਤੂੰ ਹੈ, ਮੇਰੀ ਤਾਕਤ ਵੀ ਤੂੰ ਹੈ। ਤਾਣ ਦਾ ਮਤਲਬ ਹੈ ਤਾਕਤ, ਬਲ। ਦੀਵਾਨ ਦਾ ਮਤਲਬ ਹੈ ਸਹਾਰਾ। ਕਹਿੰਦੇ ਵਾਹਿਗੁਰੂ ਮੇਰੀ ਤਾਕਤ ਵੀ ਤੂੰ ਹੈ, ਮੇਰਾ ਸਹਾਰਾ ਵੀ ਤੂੰ ਹੈ, ਕਿਉਂਕਿ ਤੂੰ ਮੇਰਾ ਸਵਾਮੀ ਹੈ, ਤੂੰ ਮੇਰਾ ਮਾਲਕ ਹੈ। ਇਸ ਕਰਕੇ ਮੈਂ ਤੇਰੇ ਅੱਗੇ ਅਰਦਾਸ ਕਰਦਾ, ਕਿਸੇ ਹੋਰ ਦੇ ਅੱਗੇ ਨਹੀਂ ਕਰਦਾ, ਕਿਸੇ ਹੋਰ ਦੇ ਅੱਗੇ ਨਹੀਂ, ਮੈਂ ਲਿਲਕੜੀ ਕੱਢਦਾ, ਮੈਂ ਤੇਰੇ ਅੱਗੇ ਅਰਦਾਸ ਕਰਦਾ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਨੂੰ ਕਹਿ ਰਹੇ ਹੈ, ਤੇ ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਿੱਖ ਸੁਣ ਰਹੇ ਹਾਂ, ਤੇ ਫਿਰ ਸਾਨੂੰ ਗੁਰੂ ਪਿਆਰੇ ਸੁਣ ਕੇ ਆਪਣੀ ਅਰਦਾਸ ਬੇਨਤੀ ਕਿਹਦੇ ਅੱਗੇ ਕਰਨੀ ਚਾਹੀਦੀ ਹੈ? ਕਿਹਦੇ ਅੱਗੇ ਕਰਨੀ ਚਾਹੀਦੀ ਹੈ? ਜਿਸ ਅੱਗੇ ਸਾਡਾ ਗੁਰੂ ਕਰ ਰਿਹਾ, ਤੇ ਸਾਡਾ ਗੁਰੂ ਕਿਸ ਅੱਗੇ ਅਰਦਾਸ ਕਰ ਰਿਹਾ? ਅਕਾਲ ਪੁਰਖ ਦੇ ਅੱਗੇ। ਤੇ ਸਾਡਾ ਗੁਰੂ ਕਹਿੰਦਾ ਐ ਸਿੱਖੋ, ਐ ਪੁੱਤਰੋ, ਤੁਸੀਂ ਵੀ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਿਆ ਕਰੋ। ਸਾਡੀ ਜਿਹੜੀ ਅਰਦਾਸ ਹੈ ਨਾ ਗੁਰੂ ਪਿਆਰਿਓ, ਇਹ ਅਕਾਲ ਪੁਰਖ ਦੇ ਅੱਗੇ ਹੈ, ਅਕਾਲ ਪੁਰਖ ਦੇ ਅੱਗੇ। ਆਖਰੀ ਪੰਕਤੀ ਅਸੀਂ ਅਰਦਾਸ ਦੀ ਜਦੋਂ ਪੜ੍ਹਦੇ ਹਾਂ ਨਾ, ਅਸੀਂ ਕਹਿੰਦੇ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਤਾਂ ਕਿਹਨੂੰ ਸੰਬੋਧਨ ਹੈ ਸਾਡੀ ਅਰਦਾਸ? ਅਕਾਲ ਪੁਰਖ ਨੂੰ ਸੰਬੋਧਨ ਹੈ ਗੁਰੂ ਪਿਆਰਿਓ। ਕਰਦੇ ਅਸੀਂ ਗੁਰੂ ਦੇ ਅੱਗੇ ਹਾਂ, ਕਿਉਂਕਿ ਗੁਰੂ ਅਕਾਲ ਪੁਰਖ ਸਰੂਪ ਹੈ। ਲੇਕਿਨ ਸੰਬੋਧਨ ਕਿਸ ਨੂੰ ਕਰਦੇ ਹਾਂ ਅਸੀਂ? ਅਰਦਾਸ ਸੰਬੋਧਨ ਕਰਦੇ ਹਾਂ ਅਸੀਂ ਅਕਾਲ ਪੁਰਖ ਨੂੰ, ਹੇ ਅਕਾਲ ਪੁਰਖ। ਤੇ ਅੱਗੇ ਕੀ ਕਹਿੰਦੇ? ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਤੇ ਫਿਰ ਅਸੀਂ ਕੀ ਕਹਿੰਦੇ? ਫਿਰ ਅਸੀਂ ਕਹਿੰਦੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣਾ। ਪਹਿਲਾਂ ਅਸੀਂ ਇਹ ਮੰਗਦੇ ਹਾਂ ਪੰਥ ਤੋਂ, ਫਿਰ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ ਅਕਾਲ ਪੁਰਖ ਜੀ, ਫਿਰ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਪਿਆਰਿਓ। ਤਾਂ ਸਾਡੀ ਅਰਦਾਸ ਅਕਾਲ ਪੁਰਖ ਨੂੰ ਸੰਬੋਧਨ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਕਹਿੰਦੇ ਨੇ, ਕਹਿੰਦੇ ਅਕਾਲ ਪੁਰਖ ਨੂੰ ਸੰਬੋਧਨ ਹੀ ਤੁਹਾਡੀ ਅਰਦਾਸ ਹੋਣੀ ਚਾਹੀਦੀ ਹੈ, ਪਰਮੇਸ਼ਵਰ ਦੇ ਅੱਗੇ ਹੀ ਤੁਹਾਡੀ ਅਰਦਾਸ ਹੋਣੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ ਜੀ, ਹੇ ਪਰਮੇਸ਼ਵਰ ਜੀ, ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ ਕਿਉਂਕਿ ਤੁਸੀਂ ਹੀ ਸਾਡਾ ਸਹਾਰਾ ਹੋ, ਤੁਸੀਂ ਹੀ ਸਾਡੀ ਤਾਕਤ ਹੋ, ਤੁਸੀਂ ਹੀ ਸਾਡੇ ਮਾਲਕ ਹੋ, ਸਵਾਮੀ ਹੋ। ਕੀ ਆਖਦੇ ਨੇ ਗੁਰੂ ਪਿਆਰਿਓ? ਕਹਿੰਦੇ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੇਰੀ ਤੇਰੇ ਅੱਗੇ ਅਰਦਾਸ ਹੈ। ਅੱਗੇ ਦੱਸਦੇ ਨੇ,
ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ।
ਦੇਖੋ ਗੁਰੂ ਪਿਆਰਿਓ ਕਿੱਡੀ ਕਮਾਲ ਦੀ ਗੱਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਮੈਂ ਹੋਰ ਥਾਉ ਨਾਹੀ, ਮੈਨੂੰ ਕੋਈ ਹੋਰ ਜਗ੍ਹਾ ਨਹੀਂ ਹੈ ਐਸੀ ਸੰਸਾਰ ਦੇ ਅੰਦਰ, ਜਿਸ ਪਹਿ ਕਰੋ ਬੇਨੰਤੀ, ਪਹਿ ਦਾ ਅਰਥ ਹੈ ਪਾਸ ਕੋਲ, ਜਿਹਦੇ ਕੋਲ ਜਾ ਕੇ ਮੈਂ ਬੇਨਤੀ ਕਰ ਸਕਾਂ, ਅਰਦਾਸ ਕਰ ਸਕਾਂ। ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵਾਹਿਗੁਰੂ, ਤੇਰੀ ਚਰਨਾਂ ਤੋਂ ਬਿਨਾਂ, ਤੇਰੇ ਸ਼ਰਨ ਤੋਂ ਬਿਨਾਂ ਕੋਈ ਐਸਾ ਸੰਸਾਰ ਚ ਨਹੀਂ ਹੈ ਜਿਹਦੇ ਕੋਲੇ ਮੈਂ ਅਰਦਾਸ ਕਰ ਸਕਾਂ, ਬੇਨਤੀ ਕਰ ਸਕਾਂ। ਤੇ ਅਸੀਂ ਸਮਾਜ ਦੇ ਵਿੱਚ ਕੀ ਦੇਖਦੇ ਹਾਂ? ਧੰਨ ਗੁਰੂ ਨਾਨਕ ਸਾਹਿਬ ਦੇ, ਧੰਨ ਗੁਰੂ ਰਾਮਦਾਸ ਦੇ ਸਿੱਖ ਵੀ ਅਖਵਾਈ ਜਾਂਦੇ ਆ, ਤੇ ਕਬਰਾਂ ਸਮਾਧਾਂ ਤੇ ਜਾ ਕੇ ਮੱਥੇ ਰਗੜੀ ਜਾਂਦੇ ਆ ਤੇ ਅਰਦਾਸਾਂ ਵੀ ਕਰੀ ਜਾਂਦੇ ਆ। ਕਿੱਡੀ ਕਮਾਲ ਦੀ ਗੱਲ, ਕਿੱਡੀ ਕਮਾਲ ਦੀ ਗੱਲ ਹੈ ਨਾ। ਉਹ ਭਲਿਓ ਪੁਰਖੋ, ਜੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਿੱਖ ਹੈ, ਜੇ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਹੈ, ਜੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਹਾਂ, ਤਾਂ ਫਿਰ ਸਤਿਗੁਰੂ ਤਾਂ ਕਹਿੰਦਾ ਹੇ ਅਕਾਲ ਪੁਰਖ, ਤੇਰੇ ਤੋਂ ਬਿਨਾਂ ਕੋਈ ਹੋਰ ਜਗ੍ਹਾ ਹੀ ਨਹੀਂ ਹੈ ਜਿੱਥੇ ਅਸੀਂ ਅਰਦਾਸ ਕਰ ਸਕੀਏ, ਤੇ ਅਸੀਂ ਆ ਜਗ੍ਹਾ ਕਿਵੇਂ ਲੱਭ ਲਈਆਂ? ਆ ਜਗ੍ਹਾ ਕਿਵੇਂ ਲੱਭੀ ਫਿਰਦੇ ਹਾਂ? ਕਿਸੇ ਨੇ ਕਬਰ ਲੱਭ ਲਈ, ਕਿਸੇ ਨੇ ਸਮਾਧ ਲੱਭ ਲਈ, ਕਿਸੇ ਨੇ ਮੜੀ ਲੱਭ ਲਈ, ਕਿਸੇ ਨੇ ਗੁਰੂ ਪਿਆਰੇ ਉਹ ਦੇਹਧਾਰੀ ਬਾਬਾ ਲੱਭ ਲਿਆ, ਉਹਦੇ ਅੱਗੇ ਜਾ ਕੇ ਕਹਿਣਾ ਸ਼ੁਰੂ ਕਰਤਾ ਸਾਡਾ ਆਹ ਦੁੱਖ ਹੈ ਜੀ, ਸਾਡਾ ਆਹ ਦੁੱਖ ਹੈ ਜੀ, ਸਾਡਾ ਆਹ ਦੁੱਖ ਹੈ। ਉਹ ਤਾਂ ਵਿਚਾਰੇ ਆਪ ਦੁਖੀ, ਆਪ ਦੁਖੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੇਰਾ ਤਾਂ ਦੁੱਖ ਵੀ ਤੇਰੇ ਕੋਲੇ ਹੈ, ਮੇਰਾ ਸੁੱਖ ਵੀ ਤੇਰੇ ਕੋਲੇ ਹੈ, ਮੇਰਾ ਦੁੱਖ ਵੀ ਤੇਰੇ ਕੋਲੇ ਹੈ, ਮੇਰਾ ਸੁੱਖ ਵੀ ਤੇਰੇ ਕੋਲੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਨਾ, ਸਾਖੀ ਤਾਂ ਗੁਰੂ ਪਿਆਰੀ ਬੜੀ ਲੰਮੀ ਹੈ, ਜਦੋਂ ਚਲਾਣਾ ਦਾ ਵਕਤ ਆਇਆ ਨਾ ਭਾਈ ਮਰਦਾਨਾ ਜੀ ਦੇ, ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆ ਬੜੀ ਸੇਵਾ ਕੀਤੀ ਹੈ, ਦੱਸ ਕੀ ਚਾਹੀਦਾ? ਕਹਿੰਦੇ ਮਹਾਰਾਜ ਕੁਝ ਨਹੀਂ ਚਾਹੀਦਾ। ਕਹਿੰਦੇ ਭਾਈ ਪੁਰਖਾ, ਤੇਰੇ ਚਲਾਣੇ ਦਾ ਵਕਤ ਆ ਗਿਆ, ਤੇਰੇ ਸਰੀਰ ਦਾ ਕੀ ਕਰਨਾ ਹੈ, ਦਫਨਾਉਣਾ ਹੈ ਜਾਂ ਦਾਹ ਸੰਸਕਾਰ ਕਰਨਾ? ਕਹਿੰਦਾ ਮਹਾਰਾਜ ਮਿੱਟੀ ਹੈ, ਜਿਵੇਂ ਮਰਜ਼ੀ ਕਰ ਦਿਓ, ਲੱਕੜਾਂ ਲੱਭ ਗਈਆਂ ਤੇ ਦਾਹ ਸੰਸਕਾਰ ਕਰ ਦਿਓ, ਨਾ ਲੱਭੀਆਂ ਤਾਂ ਟੋਆ ਪੁੱਟ ਕੇ ਦੱਬ ਦਿਓ। ਕਹਿੰਦੇ ਚੰਗਾ ਮਰਦਾਨਿਆ, ਇਹ ਦੱਸ ਵੀ ਤੈਨੂੰ ਦਫਨਾ ਕੇ ਉੱਤੇ ਕਬਰ ਬਣਾ ਕੇ ਸਾਰਾ ਸੰਸਾਰ ਪੂਜਣ ਲਾ ਦਈਏ, ਜਾਂ ਤੇਰਾ ਦਾਹ ਸੰਸਕਾਰ ਕਰਕੇ ਸਮਾਧ ਬਣਾ ਕੇ ਸਾਰਾ ਸੰਸਾਰ ਪੂਜਣ ਲਾ ਦਈਏ? ਉਹ ਕਹਿੰਦਾ ਬਾਬਾ ਜੀ, ਮੈਂ ਤੁਹਾਡੀ ਸੇਵਾ ਕੀਤੀ ਹੈ ਤੇ ਮੈਨੂੰ ਤੁਸੀਂ ਹੁਣ ਹੱਡ ਚੰਬ ਦੀ ਮੜੀ ਚੋਂ ਕੱਢ ਕੇ ਆ ਪੱਥਰਾਂ ਦੀ ਮੜੀ ਚ ਪਾਉਣਾ ਚਾਹੁੰਦੇ? ਮਹਾਰਾਜ ਮੈਨੂੰ ਇਹ ਕੁਝ ਨਹੀਂ ਚਾਹੀਦਾ, ਮੈਂ ਹੱਡ ਚੰਬ ਦੀ ਮੜੀ ਚੋਂ ਨਿਕਲ ਕੇ ਆ ਪੱਥਰਾਂ ਦੀ, ਆ ਇੱਟਾਂ ਦੀ ਮੜੀ ਚ ਨਹੀਂ ਜਾਣਾ। ਕਹਿੰਦੇ ਫੇਰ ਅਸੀਂ ਤਾਂ ਸਾਰੇ ਸੰਸਾਰ ਚ ਤੈਨੂੰ ਪਜਵਾਉਣਾ ਚਾਹੁੰਦੇ ਹਾਂ। ਕਹਿੰਦੇ ਮਹਾਰਾਜ ਤੁਸੀਂ ਮੈਨੂੰ ਆਪਣੇ ਚਰਨਾਂ ਚ ਜਗ੍ਹਾ ਦੇ ਦਿਓ, ਸਾਰਾ ਸੰਸਾਰ ਤੁਹਾਡੇ ਚਰਨ ਪੂਜੂਗਾ, ਮੈਂ ਆਪੇ ਪੂਜਿਆ ਜਾਊਂਗਾ, ਮੈਂ ਆਪੇ ਪੂਜਿਆ ਜਾਣਾ। ਇਸ ਕਰਕੇ ਗੁਰੂ ਪਿਆਰਿਓ, ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵਾਹਿਗੁਰੂ ਸਾਨੂੰ ਤੇਰੇ ਚਰਨਾਂ ਤੋਂ ਬਿਨਾ ਸੰਸਾਰ ਦੇ ਅੰਦਰ ਕੋਈ ਐਸੀ ਜਗ੍ਹਾ ਨਹੀਂ ਲੱਭਦੀ ਹੈ ਜਿੱਥੇ ਅਸੀਂ ਜਾ ਕੇ ਬੇਨਤੀ ਕਰ ਸਕੀਏ। ਔਰ ਸਿੱਖ ਲਈ ਕੋਈ ਜਗ੍ਹਾ ਹੋਣੀ ਵੀ ਨਹੀਂ ਚਾਹੀਦੀ ਗੁਰੂ ਪਿਆਰਿਓ, ਸਿੱਖ ਲਈ ਕੋਈ ਜਗ੍ਹਾ ਹੋਣੀ ਵੀ ਨਹੀਂ ਚਾਹੀਦੀ ਐਸੀ, ਸਿਰਫ ਤੇ ਸਿਰਫ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਹੀ ਬੇਨਤੀ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਗੁਰੂ ਨੇ ਅਕਾਲ ਪੁਰਖ ਦੇ ਚਰਨਾਂ ਚ ਕੀਤੀ ਹੈ ਔਰ ਸਾਨੂੰ ਸਿਖਾਇਆ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਇਹ ਸਾਨੂੰ ਸਮਝਾਉਂਦੇ ਨੇ, ਅੱਗੇ ਦੱਸਦੇ ਨੇ,
ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀ ਜੈ।
ਹੁਣ ਗੁਰੂ ਪਿਆਰਿਓ ਪਤਾ ਕੀ ਕਹਿੰਦੇ, ਕਹਿੰਦੇ ਜੀ ਅਸੀਂ ਕਬਰ ਪੂਜਦੇ ਹਾਂ ਇਸ ਕਰਕੇ ਕਿਉਂਕਿ ਜਿਹੜਾ ਕਬਰ ਵਾਲਾ ਬਾਬਾ ਨਾ ਤਕੜਾ ਬੜਾ ਹੈ। ਸਮਾਧ ਅਸੀਂ ਪੂਜਦੇ ਹਾਂ ਜੀ, ਸਮਾਧ ਵਾਲਾ ਬਾਬਾ ਤਕੜਾ ਬੜਾ ਜੀ, ਕਲਾ ਬਹੁਤ ਹੈ, ਅਸੀਂ ਇਸ ਕਰਕੇ ਫਲਾਨੇ ਨੂੰ ਗੁਰੂ ਮੰਨਦੇ ਹਾਂ। ਕਹਿੰਦੇ ਜੀ ਉਹਦੇ ਚ ਕਲਾ ਬੜਾ ਹੈ, ਕਰਾਮਾਤ ਬਹੁਤ ਹੈ ਉਹਦੇ ਚ, ਤਕੜਾ ਬੜਾ ਜੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿੱਡਾ ਮਰਜ਼ੀ ਤਕੜਾ ਹੋਵੇ ਪਰ ਅਕਾਲ ਪੁਰਖ ਤੋਂ ਤਕੜਾ ਨਹੀਂ ਹੋ ਸਕਦਾ, ਇਹ ਗੱਲ ਚੇਤੇ ਰੱਖਿਓ। ਇੱਕ ਗੱਲ ਚੇਤੇ ਰੱਖਿਓ, ਜਿੱਡਾ ਮਰਜ਼ੀ ਕੋਈ ਤਕੜਾ ਹੋਵੇ ਪਰ ਤੁਹਾਡੇ ਇਸ਼ਟ ਤੋਂ ਤਕੜਾ ਨਹੀਂ ਹੋ ਸਕਦਾ। ਤੇ ਤੁਹਾਡੇ ਇਸ਼ਟ ਦੀ ਖੂਬੀ ਕੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਚਾ। ਇਹ ਗੁਰੂ ਪਿਆਰਿਓ ਅਕਾਲ ਪੁਰਖ ਦੀ ਤਾਕਤ ਹੈ ਕਿ ਉਹਨੇ ਪਾਣੀ ਦੇ ਵਿੱਚ ਧਰਤੀ ਤੇ ਧਰਤੀ ਦੇ ਵਿੱਚ ਪਾਣੀ ਜਿਹੜਾ ਉਹ ਪਾਇਆ ਹੋਇਆ। ਬਾਬਾ ਪਾ ਸਕਦਾ ਤੁਹਾਡਾ ਕੋਈ? ਸਮੁੰਦਰ ਹੈ, ਸਮੁੰਦਰ ਦੇ ਵਿੱਚ ਧਰਤੀ ਹੈ ਤੇ ਧਰਤੀ ਦੇ ਅੰਦਰ ਪਾਣੀ ਹੈ ਜਿਹੜਾ ਅਸੀਂ ਟਿਊਬਲਾਂ ਰਾਹੀਂ ਬਾਹਰ ਕੱਢਦੇ, ਮੋਟਰਾਂ ਰਾਹੀਂ ਬਾਹਰ ਕੱਢਦੇ। ਇਹ ਅਕਾਲ ਪੁਰਖ ਦੀ ਤਾਕਤ ਹੈ, ਅਕਾਲ ਪੁਰਖ ਦੀ ਸਮਰੱਥਾ ਹੈ। ਧਰਤੀ ਦੇ ਆਸੇ ਪਾਸੇ ਪਾਣੀ ਹੈ, ਧਰਤੀ ਦੇ ਵਿੱਚ ਪਾਣੀ ਹੈ, ਧਰਤੀ ਦੇ ਉੱਪਰ ਪਾਣੀ, ਵਿੱਚ ਕਾਸ਼ਟ ਅਗਨ ਤਰੀਜਾ ਔਰ ਲੱਕੜ ਦੇ ਵਿੱਚ ਅੱਗ ਹੈ। ਕਿੱਡੀ ਕਮਾਲ ਦੀ ਗੱਲ ਹੈ, ਕਿੱਡੀ ਕਮਾਲ ਦੀ ਗੱਲ ਹੈ ਕਿ ਅੱਗ ਜੇ ਲੱਕੜ ਦੇ ਕੋਲ ਚਲੀ ਜਾਏ ਤਾਂ ਵੀ ਲੱਕੜ ਸਵਾਹ, ਜੇ ਲੱਕੜ ਅੱਗ ਦੇ ਵਿੱਚ ਚਲੀ ਜਾਏ ਤਾਂ ਵੀ ਗੁਰੂ ਪਿਆਰਿਓ ਜਿਹੜੀ ਹੈ ਲੱਕੜ ਸਵਾਹ, ਤੇ ਜਿਹੜੀ ਅੱਗ ਲੱਕੜ ਨੂੰ ਸਾੜ ਦਿੰਦੀ ਹੈ ਉਹ ਅੱਗ ਜਿਹੜੀ ਹੈ ਕਿੱਥੇ ਰਹਿੰਦੀ ਹੈ? ਲੱਕੜ ਦੇ ਵਿੱਚ ਲੁਕ ਕੇ। ਇਹ ਤੁਹਾਡੇ ਅਕਾਲ ਪੁਰਖ ਦੀ ਤਾਕਤ ਹੈ, ਪਰਮੇਸ਼ਵਰ ਦੀ ਤਾਕਤ ਹੈ, ਅਕਾਲ ਪੁਰਖ ਦੀ ਤਾਕਤ ਹੈ, ਪਰਮੇਸ਼ਵਰ ਦੀ ਤਾਕਤ ਹੈ ਇਹ ਕਿ ਲੱਕੜ ਦੇ ਵਿੱਚ ਉਹਨੇ ਅੱਗ ਰੱਖੀ ਹੋਈ ਹੈ, ਉਹ ਅੱਗ ਜਿਹੜੀ ਲੱਕੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇੱਕ ਵਾਰੀ ਬਾਹਰੋਂ ਮਾੜੀ ਜੀ ਚਿੰਗਾਰੀ ਲੱਗਦੀ ਹੈ, ਬਾਕੀ ਜਿਹੜੀ ਅੱਗ ਹੁੰਦੀ ਹੈ ਨਾ ਗੁਰੂ ਪਿਆਰਿਓ, ਉਹ ਤਾਂ ਫਿਰ ਲੱਕੜ ਦੇ ਅੰਦਰੋਂ ਹੀ ਪ੍ਰਗਟ ਹੁੰਦੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ। ਕਾਸ਼ਟ ਕਹਿੰਦੇ ਨੇ ਲੱਕੜ ਨੂੰ, ਕਹਿੰਦੇ ਵਿੱਚ ਕਾਸ਼ਟ ਅਗਨ ਤਰੀਜੈ, ਕਹਿੰਦੇ ਧਰੀ ਹੋਈ ਹੈ ਉਹਨੇ, ਕਹਿੰਦੇ ਲੱਕੜ ਦੇ ਵਿੱਚ ਅੱਗ। ਅੱਗੇ ਦੱਸਦੇ ਨੇ,
ਬੱਕਰੀ ਸਿੰਘ ਇੱਕ ਤੈ ਥਾਏ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀ ਜੈ।
ਬੱਕਰੀ ਸਿੰਘ, ਬੱਕਰੀ ਤੇ ਸ਼ੇਰ, ਭਾਵ ਦੋ ਇੱਕ ਦੂਜੇ ਦੇ ਗੁਰੂ ਪਿਆਰਿਓ ਵਿਰੋਧੀ ਨੇ। ਸ਼ੇਰ ਦੇ ਕੋਲ ਬੱਕਰੀ ਨਹੀਂ ਰਹਿ ਸਕਦੀ, ਸ਼ੇਰ ਦੇ ਕੋਲ ਬੱਕਰੀ ਹੋਵੇ ਸ਼ੇਰ ਛੱਡਦਾ ਥੋੜੀ, ਇਹ ਖਾ ਜਾਂਦਾ, ਨਿਕਲ ਜਾਂਦਾ। ਪਰ ਅਕਾਲ ਪੁਰਖ ਨੇ ਕਹਿੰਦੇ ਦੋਵੇਂ ਇੱਕੋ ਜਗ੍ਹਾ ਬੰਨ ਰੱਖੇ। ਦੇਖੋ ਕਿੱਡੇ ਕਮਾਲ ਦੀ ਗੱਲ। ਹੁਣ ਸ਼ੇਰ ਕੌਣ ਹੈ? ਅੱਗ। ਤੇ ਬੱਕਰੀ ਕੌਣ ਹੈ? ਲੱਕੜ। ਤੇ ਲੱਕੜੀ ਨੂੰ ਅੱਗ ਛੱਡਦੀ ਨਹੀਂ ਗੁਰੂ ਪਿਆਰਿਓ ਕਿਸੇ ਕੀਮਤ ਦੇ ਉੱਤੇ। ਮਾੜੀ ਜੀ ਅੱਗ ਦੇ ਨੇੜੇ ਲੱਕੜ ਗਈ ਜਾਂ ਲੱਕੜ ਦੇ ਨੇੜੇ ਅੱਗ ਹੋਈ, ਰਾਖ ਹੋ ਜਾਂਦੀ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਦੋਨਾਂ ਨੂੰ ਇੱਕੋ ਜਗ੍ਹਾ ਬੰਨਿਆ ਹੋਇਆ। ਬੱਕਰੀ ਸਿੰਘ ਇੱਕ ਤੈ ਥਾਏ ਰਾਖੇ। ਹੁਣ ਦੇਖੋ ਪਾਣੀ ਤੇ ਅੱਗ ਦਾ ਕੀ ਮੇਲ ਹੈ? ਪਾਣੀ ਤੇ ਅੱਗ ਦਾ ਵੀ ਕੋਈ ਮੇਲ ਨਹੀਂ ਹੈ, ਪਰ ਪਰਮਾਤਮਾ ਨੇ, ਵਾਹਿਗੁਰੂ ਨੇ ਸਾਡੇ ਸਰੀਰ ਦੇ ਅੰਦਰ ਪਾਣੀ ਵੀ ਰੱਖਿਆ ਤੇ ਅੱਗ ਵੀ ਰੱਖੀ ਹੈ। ਅੱਗ ਵੀ ਹੈ ਸਾਡੇ ਸਰੀਰ ਦੇ ਅੰਦਰ, ਜਿਹਨੂੰ ਜਠਰ ਅਗਨੀ ਕਹਿ ਦਿੰਦੇ ਹੈ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਇੱਕਦਮ ਸਰੀਰ ਠੰਡਾ ਪੈ ਜਾਂਦਾ ਹੈ। ਕਿਉਂ ਠੰਡਾ ਪੈ ਜਾਂਦਾ? ਕਿਉਂਕਿ ਅੱਗ ਦਾ ਤੱਤ ਨਿਕਲ ਜਾਂਦਾ, ਅੱਗ ਦਾ ਤੱਤ ਨਿਕਲ ਜਾਂਦਾ ਵਿੱਚੋਂ, ਇਸ ਕਰਕੇ ਸਰੀਰ ਠੰਡਾ ਹੋ ਜਾਂਦਾ, ਤਾਂ ਨਿਕਲ ਜਾਂਦਾ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਐਡੀ ਵੱਡੀ ਸਮਰੱਥਾ ਦਾ ਮਾਲਕ ਹੈ ਕਿ ਉਹਨੇ ਦੋ ਵਿਰੋਧੀ ਤੱਤਾਂ ਨੂੰ ਵੀ ਜਿਹੜਾ ਹੈ ਉਹ ਆਪਸ ਦੇ ਵਿੱਚ ਇਕੱਠਾ ਕੀਤਾ ਹੋਇਆ। ਇਸ ਕਰਕੇ ਕਹਿੰਦੇ ਮਨ ਹਰ ਜਪ ਭ੍ਰਮ ਭਾਉ ਦੂਰ ਕੀਜੈ। ਇਸ ਕਰਕੇ ਹੇ ਮਨ, ਡਰ ਦੂਰ ਕਰ ਦੇ, ਆ ਭਰਮ ਵੀ ਦੂਰ ਕਰ ਦੇ ਵੀ ਮੈਨੂੰ ਫਲਾਨਾ ਬਚਾ ਲੂਗਾ, ਫਲਾਨਾ ਬਚਾ ਲੂਗਾ। ਅਕਾਲ ਪੁਰਖ ਹੈ ਬਚਾਉਣ ਵਾਲਾ, ਤਾਂ ਪਰਮੇਸ਼ਵਰ ਬਚਾਉਣ ਵਾਲਾ ਹੈ। ਇਸ ਕਰਕੇ ਕਹਿੰਦੇ ਮਨ ਹਰ ਜਪ, ਵਾਹਿਗੁਰੂ ਜਪਿਆ ਕਰ, ਭਰਮ ਭਾਉ ਦੂਰ ਕੀਜੈ, ਆਪਣਾ ਭਰਮ ਵੀ ਦੂਰ ਕਰ ਦੇ ਤੇ ਆਪਣਾ ਭਾਉ ਵੀ ਦੂਰ ਕਰ ਦੇ, ਆਪਣਾ ਡਰ ਵੀ ਦੂਰ ਕਰ ਦੇ। ਜੇ ਅਕਾਲ ਪੁਰਖ ਦੀ ਸ਼ਰਨ ਆ ਗਏ ਤੇ ਫਿਰ ਆਪਣਾ ਭਰਮ ਵੀ ਦੂਰ ਕਰ ਦੇ, ਆਪਣਾ ਡਰ ਵੀ ਦੂਰ ਕਰ ਦੇ। ਇਹ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ,
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨੇ ਮਾਣਿਆ ਮਾਣ ਦਿਵਾਏ।
ਹੁਣ ਆਖਰੀਆਂ ਜਿਹੜੀਆਂ ਪੰਕਤੀਆਂ ਨੇ ਨਾ ਗੁਰੂ ਪਿਆਰਿਓ, ਇਹ ਸਾਨੂੰ ਸੰਬੋਧਨ ਹੈ, ਸਾਨੂੰ ਸੰਬੋਧਨ ਹੈ। ਸਾਨੂੰ ਪਤਾ ਕੀ ਕਹਿ ਕੇ ਸੰਬੋਧਨ ਕਰ ਰਹੇ ਨੇ, ਸੰਤ ਕਹਿ ਕੇ ਸੰਬੋਧਨ ਕਰ ਰਹੇ ਸੰਤ। ਅਸੀਂ ਤਾਂ ਸੰਤ ਨਹੀਂ, ਸੰਤ ਤਾਂ ਬਹੁਤ ਵੱਡੀ ਉਪਾਧੀ ਹੈ। ਜਿਹੜਾ ਸੰਗਤ ਚ ਆ ਗਿਆ ਨਾ ਗੁਰ ਪਿਆਰਿਓ, ਉਹ ਸਤਸੰਗੀ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਤਸੰਗੀ ਨੂੰ ਸੰਤ ਕਹਿੰਦੇ ਨੇ, ਗਲਤ ਨਹੀਂ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ ਨੇ। ਸੰਗਤ ਨੂੰ ਬਹੁਤ ਵੱਡਾ ਮਾਣ ਦਿੱਤਾ ਸਤਿਗੁਰਾਂ ਨੇ। ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਦੇਖੋ ਸੰਤੋ, ਸੰਤੋ ਦੇਖੋ ਵਾਹਿਗੁਰੂ ਦੀ ਵਡਿਆਈ। ਮਹਾਰਾਜ ਹੋਰ ਵੀ ਵਡਿਆਈ ਹੈਗੀ, ਵਡਿਆਈਆਂ ਬੇਅੰਤ ਨੇ, ਵਡਿਆਈਆਂ ਬੇਅੰਤ ਨੇ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗੰਤਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰਾਖੇ, ਮਨ ਹਰ ਜਪ ਭਰਮ ਭਾਉ ਦੂਰ ਕੀਜੈ। ਫਿਰ ਸਤਿਗੁਰੂ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਇਹ ਤਾਂ ਕੁਛ ਨਹੀਂ ਕਹਿੰਦੇ, ਹੇ ਸੰਤ ਜਣੋ ਵਾਹਿਗੁਰੂ ਦੀਆਂ ਵਡਿਆਈਆਂ ਦੇਖੋ। ਮਹਾਰਾਜ ਕੀ ਵਡਿਆਈਆਂ? ਕਹਿੰਦੇ ਹਰ ਨਿਮਾਣਿਆ ਮਾਣ ਦਿਵਾਏ। ਕਹਿੰਦੇ ਜਿਹਦਾ ਕੋਈ ਮਾਣ ਨਹੀਂ ਨਾ ਕਰਦਾ, ਅਕਾਲ ਪੁਰਖ ਦਾ ਮਾਣ ਦਵਾਉਂਦਾ ਜਦੋਂ ਅਕਾਲ ਪੁਰਖ ਦੀ ਸ਼ਰਨ ਆ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਕਹਿੰਦੇ ਬਸਤਾ ਟੁੱਟੀ ਝੁੰਪਰੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਕਹਿੰਦੇ ਕੋਈ ਝੁੱਗੀ ਚ ਵਸਦਾ ਹੋਵੇ, ਪਾਟੇ ਪੁਰਾਣੇ ਕੱਪੜੇ ਹੋਣ, ਖਾਣ ਨੂੰ ਭੋਜਨ ਨਾ ਹੋਵੇ, ਸਾਰੇ ਲੋਕ ਜਿਹੜੇ ਆ ਥੂ ਥੂ ਕਰਦੇ ਹੋਣ, ਪਰ ਕਹਿੰਦੇ ਜੇ ਕਿਤੇ ਉਹ ਅਕਾਲ ਪੁਰਖ ਦੀ ਸ਼ਰਨ ਪੈ ਕੇ ਨਾਮ ਜਪਣ ਲੱਗ ਜੇ ਨਾ, ਤੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ, ਸਾਰੀ ਸ੍ਰਿਸ਼ਟੀ ਦਾ ਰਾਜਾ ਬਣਾ ਦਿੰਦਾ ਅਕਾਲ ਪੁਰਖ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਐਡੀ ਵੱਡੀ ਕਲਾ, ਐਡੀ ਵੱਡੀ ਤਾਕਤ ਹੈ। ਕਹਿੰਦੇ ਜਿਹਦਾ ਕੋਈ ਮਾਣ ਨਹੀਂ ਨਾ ਕਰਦਾ, ਅਕਾਲ ਪੁਰਖ ਨੂੰ ਮਾਣ ਦਵਾਉਂਦਾ, ਇੱਜ਼ਤ ਦਵਾਉਂਦਾ ਅਕਾਲ ਪੁਰਖ ਨੂੰ। ਜਿਹਨੂੰ ਸਾਰੇ ਗਾਲਾਂ ਕੱਢਦੇ ਨੇ ਨਾ, ਅਕਾਲ ਪੁਰਖ ਨੂੰ ਇੱਜ਼ਤ ਦਵਾਉਂਦਾ, ਉਹਨੂੰ ਮਾਣ ਦਵਾਉਂਦਾ। ਪਰ ਕਿਹਨੂੰ? ਜਿਹੜਾ ਅਕਾਲ ਪੁਰਖ ਨੂੰ ਸਮਰਪਿਤ ਹੋ ਜਾਂਦਾ, ਇਹ ਵਾਹਿਗੁਰੂ ਦੀ ਵਡਿਆਈ ਹੈ। ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ, ਉਹਨੂੰ ਉਹ ਨਿਮਾਣੇ ਨੂੰ ਮਾਣ ਜਿਹੜਾ ਹੈ ਉਹ ਬਖਸ਼ਦਾ ਹੈ। ਕਿਵੇਂ ਬਖਸ਼ਦਾ ਹੈ ਮਹਾਰਾਜ? ਤੇ ਸਤਿਗੁਰਾਂ ਨੇ ਆਖਰੀ ਪੰਕਤੀ ਚ ਉਦਾਹਰਣ ਦੇ ਕੇ ਸਮਝਾਇਆ। ਕਿਵੇਂ ਸਮਝਾਉਂਦੇ ਨੇ?
ਜੋ ਧਰਤੀ ਚਰਨ ਤਲੇ ਤੇ ਉਪਰ ਆਵੇ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ।
ਕਹਿੰਦੇ ਪਤਾ ਕਿਵੇਂ ਮਹਾਰਾਜ ਇੱਜ਼ਤ ਬਖਸ਼ਦਾ? ਕਹਿੰਦੇ ਜਿਉ ਧਰਤੀ ਚਰਨ ਤਲੇ, ਜਿਵੇਂ ਕਹਿੰਦੇ ਧਰਤੀ ਪੈਰਾਂ ਦੇ ਥੱਲੇ ਹੁੰਦੀ, ਪੈਰਾਂ ਦੇ ਥੱਲੇ ਹੁੰਦੀ ਹੈ ਨਾ, ਅਸੀਂ ਪੈਰਾਂ ਦੇ ਥੱਲੇ ਰੱਖ ਕੇ ਧਰਤੀ ਨੂੰ ਚੱਲਦੇ ਹਾਂ ਨਾ, ਮਿੱਟੀ ਨੂੰ ਪੈਰਾਂ ਦੇ ਥੱਲੇ ਚੱਲ ਕੇ ਮੰਨਦੇ ਹਾਂ, ਅਸੀਂ ਖਾਕ ਮੰਨਦੇ ਹਾਂ ਵੀ ਇਹ ਤਾਂ ਖਾਕ ਹੈ, ਰੇਤ ਹੈ, ਮਿੱਟੀ ਹੈ, ਅਸੀਂ ਇਹਨੂੰ ਪੈਰਾਂ ਦੇ ਥੱਲੇ ਜਿਹੜਾ ਹੈ ਉਹ ਰੱਖ ਕੇ ਚੱਲਦੇ ਹਾਂ। ਪਰ ਕਹਿੰਦੇ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਨਾ, ਉਦੋਂ ਉਹੀ ਮਿੱਟੀ ਜਿਹੜੀ ਹੈ ਉਹ ਬੰਦੇ ਦੇ ਉੱਪਰ ਆ ਜਾਂਦੀ, ਕਬਰ ਦੇ ਵਿੱਚ ਖਾਸ ਤੌਰ ਦੇ ਉੱਤੇ ਉਹੀ ਮਿੱਟੀ ਜਿਹੜੀ ਹੈ ਮੁੜ ਕੇ ਬੰਦੇ ਦੇ ਉੱਤੇ ਪੈਂਦੀ ਹੈ, ਜਿਹੜੀ ਮਿੱਟੀ ਨੂੰ ਸਾਰੀ ਜ਼ਿੰਦਗੀ ਬੰਦਾ ਪੈਰਾਂ ਥੱਲੇ ਲਤੜ ਕੇ ਚੱਲਦਾ। ਕਹਿੰਦੇ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਕਹਿੰਦੇ ਜਿਵੇਂ ਧਰਤੀ ਜਿਹੜੀ ਹੈ ਪੈਰਾਂ ਥੱਲੇ ਹੁੰਦੀ ਹੈ ਲੇਕਿਨ ਆਖਰੀ ਵਕਤ ਤੇ ਉੱਪਰ ਆ ਜਾਂਦੀ ਹੈ, ਇਵੇਂ ਕਹਿੰਦੇ ਭਾਈ ਪੁਰਖੋ ਤਿਉਂ ਨਾਨਕ ਸਾਧ ਜਨਾ ਪਹਿ, ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਦੇਖੋ ਕਿੱਡੀ ਕਬਾਲ ਦੀ ਗੱਲ ਕਹੀ ਹੈ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ। ਕਹਿੰਦੇ ਨਾਨਕ ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਇਵੇਂ ਕਹਿੰਦੇ ਜਿਹੜੇ ਗੁਰਮੁਖ ਹੋ ਜਾਂਦੇ ਹੈ, ਸਾਧੂ ਜਨ ਹੋ ਜਾਂਦੇ ਹੈ, ਸਾਰੇ ਜਗਤ ਨੂੰ ਪਰਮੇਸ਼ਵਰ ਉਹਨਾਂ ਦੇ ਪੈਰੀ ਪਾ ਦਿੰਦਾ, ਇੰਨੀ ਇੱਜ਼ਤ, ਇੰਨਾ ਮਾਣ, ਇੰਨਾ ਸਤਿਕਾਰ ਬਖਸ਼ਦਾ। ਇਸ ਕਰਕੇ ਭਾਈ ਕਿਸੇ ਹੋਰ ਪਾਸੇ ਜਾਣ ਦੀ ਜ਼ਰੂਰਤ ਨਹੀਂ ਹੈ, ਕਿਸੇ ਹੋਰ ਪਾਸੇ ਭੱਜਣ ਦੀ ਜ਼ਰੂਰਤ ਨਹੀਂ ਹੈ। ਕੇਵਲ ਤੇ ਕੇਵਲ ਸਿੱਖ ਦਾ ਆਸਰਾ ਅਕਾਲ ਪੁਰਖ ਹੈ ਜਾਂ ਸਤਿਗੁਰੂ ਹੈ, ਹੋਰ ਕੋਈ ਸਹਾਰਾ ਨਹੀਂ ਬਣਦਾ ਹੈ। ਬਾਕੀ ਸਾਰੇ ਸਹਾਰੇ ਜਿਹੜੇ ਆ ਡਿੱਗ ਪੈਣ ਵਾਲੇ ਆ, ਢਹਿ ਜਾਣ ਵਾਲੇ ਆ। ਗੁਰੂ ਪਿਆਰਿਓ, ਜਿੰਨਾ ਮਰਜ਼ੀ ਗੁਰੂ ਪਿਆਰਿਓ ਅਸੀਂ ਭੱਜ ਲਈਏ, ਚਾਹੇ ਕੋਈ ਕਬਰਾਂ ਦੇ ਦੁਆਲੇ, ਚਾਹੇ ਕੋਈ ਸਮਾਧਾਂ ਦੇ ਦੁਆਲੇ, ਪਰ ਜਦੋਂ ਕੁਝ ਮਿਲਣਾ ਨਾ ਗੁਰੂ ਪਿਆਰਿਓ, ਉਹ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਪਰਮੇਸ਼ਵਰ ਦੇ ਦਰਬਾਰ ਚੋਂ ਮਿਲਣਾ। ਤੇ ਜਿਹਨੂੰ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਪਰਮੇਸ਼ਵਰ ਦੇ ਦਰਬਾਰ ਚੋਂ ਕੁਝ ਨਹੀਂ ਨਾ ਮਿਲਿਆ, ਤੇ ਉਹਨੂੰ ਕਿਤੋਂ ਵੀ ਕੁਝ ਨਹੀਂ ਮਿਲਣਾ। ਇਹ ਗੱਲ ਚੇਤੇ ਰੱਖਿਓ ਗੁਰੂ ਪਿਆਰਿਓ। ਇਸ ਕਰਕੇ ਕਿਸੇ ਹੋਰ ਪਾਸੇ ਜਾਣ ਦੀ ਜ਼ਰੂਰਤ ਨਹੀਂ ਹੈ, ਕੇਵਲ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਨੂੰ ਆਪਣਾ ਆਸਰਾ ਬਣਾਈਏ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਆਪਣਾ ਸਹਾਰਾ ਬਣਾਈਏ। ਇਹਨੇ ਸਾਡਾ ਲੋਕ ਵੀ ਸੁਖੀ ਕਰਨਾ ਤੇ ਪਰਲੋਕ ਵੀ ਸੁਹੇਲਾ ਕਰਨਾ। ਇਹ ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ, ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਆਓ ਗੁਰੂ ਪਿਆਰਿਓ, ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਖਰੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਹਰ ਕੀ ਵਡਿਆਈ ਦੇਖੋ ਸੰਤਾਂ, ਹਰ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ, ਤਿਉ ਨਾਨਕ ਸਾਧ ਜਨਾ ਜਗਤ ਕਾਲ ਸਭ ਪੈਰੀ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।